मंगल प्रभ आराधना बहुड़ ना जन्मनिया नानक बांचे धूड़ तिन प्रभ शरण ही दर पड़िया मंगल प्रभ आराधना बहुड़ ना जन्मनिया वाह गुरु जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब सच्चे पातशाह महाराज जी के पावन पवित्र हजूरी अंदर सुभाई मान खोए बैठे गुरमुख प्यारे सतसंगी जनों सतगुरु जी के पावन पवित्र अमृत बचन गुरबाणी कीर्तन राही आप जी ने सरवण किते ने और कीर्तन की समाप्ति ते सत्कारयोग भाई साहब जी होरां ने उस परम पिता परमेश्वर के चरणों में जोदड़ी करते हुए हजूर का एक पवित्र बचन असानू सरवण कराया है कीर्तन राही तू दाता दाताल तेरा दिता खान हे मेरे मालिक सबनू रिजक देने वाला तू है ते जितने भी इस धरती दे जीव ने वो सारे तेरी दिती हुई दात नू खांदे पै पर उस दाते दे भंडारे विच कदी कमी नहीं ताई साहिब सच्चे पातशाह जी ने अमृत बचन कह कहन लगे देंदा दे लेंदे थक पाहे जुगा जुगंतर खाही खाहे अज दे नहीं पता नहीं किन्ने कु जुग बतीत हो गए ने मेरे मालिक ने जो कुछ सिरजिया उस दे रिजक दा प्रबंध पहले कीता है साहब गुरु नानक साहब के जो बचन पढ़ने मांझ की वार विच हजूर का एक शलोक है एक खिल सिर्फ अर्ज कर रहे हैं दातार दात देन वाला तू है साहब गुरु नानक साहब किन्ने कदी रुख ते पै कोई पंछी दे आलने वल तकी उसने एक एक तिनका तिनका चुन के उस आलने नु बनाया सवेरे वो आलने विचों निकलदा है शाम नू आलने विच आके वो प्रवेश करदा है बैठदा है ना ता ओदे आलने विच अज तीकरा किसे ने सोना तके है ना उस दे आलने विच किसे ने अनाज दा भंडार देखे है ना किसे ने उस दे आलने दे अंदर कीमती वस्त्र तके ने रुखां ते रहिंदा है पानी दे आसरे जींदा पे है ते साहिब कहिंदे ने जे मेरा मालिक रुख ते रहण वाले पंची नू रिजक देंदा है जिन्ने सोना चांदी रुपया इकट्ठा नहीं किया उदम तू करी मनुख ते परमेश्वर तैनू भी रिजक दे साहब ने अमृत बचन कह कह लगे परंदा परंदा ना गिरा जा देख परंदे उड़न वाले पंछियां ने कदी सोना कदी चांदी कदी रुपया इकट्ठा किते परंदा ना गिरा जा दरख्त आप आस कर पर एक मालिक ने कृपा की देहांत सुई ओ देन वाला दाता है एक तू ही साहिब तन गुरु अर्जुन देव सच्चे पातशाह जी जिन्हां दे अमृत बचन गुरु कृपा दे नाल आपां पिछले दिनां तो आरंभ कीते ने अज मंगर दे मिखे ने राही सतगुरु की रहमत साडे ते करदे ने इस दी विचार गुरु कृपा दे नाल आपां करनी समूह माई भाई जितने भी साहब के चरणों में एकत्र होए सुरत दातार के चरणों भी जोड़िए तन गुरु अर्जुन देव सच्चे पातशाह आप कृपा मेहर करके विच वरतो और अपने अमृत बचन की विचार आप ही करा लो। बड़े प्यार अदब नाम आशीष बख्श दे हुए उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज दे इस पावन पवित्र अमृत बचन दे अंदर तीन गल्लां असानू दृढ़ कराईयां ने। पहला बचन तां साहिब कहिंदे ने कि जेड़ी जीव इस्त्री जां जिग्यासु जां परमेश्वर दा प्यारा जिस दे अंदर मेरे मालिक दी कृपा नाल नाम वस गए उस दे चेहरे दे नूर नू उस दे चेहरे दी शोभा नू उस दी वडियाई कोई कर नहीं सकता। दूसरा बचन क्या कह लगे उहदे चेहरे दा नूर आ सकदा है जे परमेश्वर दे प्यारे रंग रतड़ियां दी संगत करे। तीसरा बचन कीता भी जिन्नू एक वारी मेरे मालक ने अपने मिलाप दी दात दे दित्ती फिर वो कदी परमेश्वर दे चरणां नाल विछड़दा नहीं। तीन बचन हजूर ने अज कह सब तो पहला कृपा भरिया बचन क्या कहन लगे मंगल माहे सुहंदियां मकर दे महीने विच साहिब ने शब्द मंगल वरते उत्ते तिप्पी है। आम तौर ते सी आम बोली विच शब्द वरतने मकर साहिब कहिंदे सी मंगल दे महीने विच मंगल माहे सुहंदियां सुहंदियां दा अर्थ सोहणिया लगना हर पिर संग बैठड़िया हां। साहिब कहिंदे जेड़ियां जीव इस्त्रियां उस परम पिता परमेश्वर दे चरणां विच जुड़ बैठियां ने मकर दे महीने विच वो सब तो चंगियां शोभा वालियां। साहिब कह लगे तिन की शोभा क्या गणी जे साहिब मिलड़ियां कहिंदे ने जिन्हां नूं मेरे मालक ने कृपा करके अपने चरणां विच मेले उन्हां दी शोभा नूं कोई बयान कर नहीं सकदा। धन गुरु ग्रंथ साहिब जी दी ज्यादातर बाणी जिहड़ी है ਉਹ ਇੱਕ ਜੀਵ ਇਸਤਰੀ ਰੂਪ ਹੋ ਕੇ ਸਾਹਿਬ ਨੇ ਉਚਾਰਨ ਕੀਤੀ ਤੇ ਅੱਜ ਦਾ ਪ੍ਰਕਰਨ ਵੀ ਇਹ ਵੇ ਸਾਹਿਬ ਕਹਿੰਦੇ ਨੇ ਜਿਸ ਦੁਨਿਆਵੀ ਤੌਰ ਤੇ ਜਿਸ ਇਸਤਰੀ ਦਾ ਪਤੀ ਉਹਦੇ ਘਰ ਵਿੱਚ ਹੋਵੇ ਸਾਹਿਬ ਕਹਿੰਦੇ ਨੇ ਉਹਦੇ ਚਿਹਰੇ ਦਾ ਖੜਾਓ ਉਹਦੇ ਚਿਹਰੇ ਦਾ ਨੂਰ ਸੰਸਾਰ ਤੋਂ ਵੱਖ ਭਾਸਦਾ ਪਏ ਤੇ ਜਿਸ ਦੇ ਹਿਰਦੇ ਘਰ ਦੇ ਅੰਦਰ ਪਰਮਾਤਮਾ ਪਤੀ ਆ ਜਾਏ ਸਾਹਿਬ ਕਹਿੰਦੇ ਨੇ ਉਹਦੇ ਚਿਹਰੇ ਦਾ ਨੂਰ ਵੀ ਜਿਹੜਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੀ ਸ਼ੋਭਾ ਸੰਸਾਰ ਤੋਂ ਵੱਖਰੀ ਸੰਸਾਰਕ ਸ਼ੋਭਾ ਤਾਂ ਕੁਝ ਦਿਹਾੜੇ ਦੀ ਏ ਪਰ ਜਿਹੜਾ ਸਾਈਂ ਦੇ ਚਰਨਾਂ ਵੀ ਜੁੜਿਆ ਉਹਦੀ ਸ਼ੋਭਾ ਤਾਂ ਜੁਗੋ ਜੁਗ ਅਟਲ ਰਹਿਣ ਵਾਲੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਰਜ਼ ਕੀਤੀ ਸਾਹਿਬ ਨੇ ਆਪਣੇ ਆਪ ਨੂੰ ਜੀਵ ਇਸਤਰੀ ਦੇ ਰੂਪ ਅੰਦਰ ਕਿਹਾ ਤੇ ਪਰਤਾਰ ਭਰਤਾ ਕਹਿ ਲਓ ਪਿਰ ਕਹਿ ਲਓ ਸਾਈਂ ਕਹਿ ਲਓ ਮਾਲਕ ਕਹਿ ਲਓ ਕਹਿੰਦੇ ਨੇ ਆਪਣੇ ਆਪ ਨੂੰ ਇਸਤਰੀ ਰੂਪ ਦੱਸੇ ਤੇ ਸਾਈਂ ਜਿਹੜਾ ਉਹ ਪਰਮ ਪਿਤਾ ਪਰਮੇਸ਼ਵਰ ਨੂੰ ਕਹੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਥਾਂ ਥਾਂ ਤੇ ਜਗਿਆਸੋ ਇਸਤਰੀ ਬਣ ਕੇ ਜਿਨ੍ਹਾਂ ਨੇ ਪਿਆਰੇ ਪਰਮੇਸ਼ਵਰ ਦੀ ਸੇਜ ਨੂੰ ਮਾਣਿਆ ਸੀ ਤਰਲੇ ਲੈ ਕੇ ਪੁੱਛੇ ਕਿ ਤੁਸੀਂ ਤਾਂ ਭਾਗਾਂ ਵਾਲੇ ਜੁੜ ਚੁੱਕੇ ਹੋ ਮੈਨੂੰ ਕਿਰਪਾ ਕਰਕੇ ਦੱਸੋ ਵੀ ਤੁਹਾਡੇ ਤੇ ਇਹ ਚਿਹਰੇ ਤੇ ਨੂਰ ਕਿਵੇਂ ਆ ਗਏ ਕਿਵੇਂ ਸਾਈਂ ਦੀ ਪ੍ਰਾਪਤੀ ਤੁਹਾਨੂੰ ਹੋਈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਆਪਾਂ ਪੜ੍ਹਨੀ ਤਿਲੰਗ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਹ ਅੰਮ੍ਰਿਤ ਬਚਨ ਪੜ੍ਹੀ ਜਿਹਦੇ ਵਿੱਚ ਸਾਹਿਬ ਨੇ ਦੋ ਤਰ੍ਹਾਂ ਦੀ ਜੀਵ ਇਸਤਰੀਆਂ ਦੀ ਦੋ ਤਰ੍ਹਾਂ ਦੇ ਮਨੁੱਖਾਂ ਦੀ ਗੱਲ ਕੀਤੀ ਇੱਕ ਉਹ ਜਿਹੜੇ ਪਰਮੇਸ਼ਵਰ ਦੇ ਚਰਨਾਂ ਵੀ ਜੁੜੇ ਨੇ ਉਹਨਾਂ ਦੀ ਸ਼ੋਭਾ ਕਿੰਨੀ ਹੋਵੇ ਤੇ ਦੂਸਰੇ ਉਹ ਜਿਹੜੇ ਮਾਲਕ ਦੇ ਚਰਨਾਂ ਤੋਂ ਟੁੱਟ ਕੇ ਕੇਵਲ ਦੁਨੀਆਂ ਦੇ ਰਸ ਦੇ ਵਿੱਚ ਖਜਤ ਨੇ। ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਇਹ ਧਨ ਮਾਇਆ ਪਾਹਿਆ ਪਿਆਰੇ ਇਸ ਸ਼ਬਦ ਅੰਦਰ ਪਹਿਲਾਂ ਉਸ ਦੀ ਗੱਲ ਕੀਤੀ ਜਿਹਨੂੰ ਕੇਵਲ ਸਰੀਰ ਦੇ ਰਸਾਂ ਨੇ ਤੇ ਦੁਨੀਆਂ ਦੀ ਮਾਇਆ ਨੇ ਭਰਮਾਇਆ। ਸਾਹਿਬ ਕਹਿਣ ਲੱਗੇ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਇਹ ਤੇ ਸ਼ਬਦ ਲੱਭ ਹੈ। ਤੇ ਗੁਰਮੁਖ ਇਸ ਦੇ ਅਰਥ ਕਰਦੇ ਨੇ, ਦੋ ਸ਼ਬਦ ਹੁੰਦੇ ਨੇ ਲੱਭ ਤੇ ਲੋਭ। ਲੋਭ ਦਾ ਅਰਥ ਕਰਦੇ ਨੇ ਲਾਲਚ, ਤੇ ਜਿਹੜਾ ਲੱਭ ਸ਼ਬਦ ਹੁੰਦਾ ਇਹਦਾ ਅਰਥ ਕੀਤਾ ਜਾਂਦਾ ਜ਼ੁਬਾਨ ਦੇ ਚਸ਼ਕੇ, ਰਸਨਾ ਨੂੰ ਲੱਗੇ ਕੋਈ ਰਸ। ਕਹਿਣ ਲੱਗੇ ਇਹ ਤਨ ਮਾਇਆ ਪਾਇਆ ਪਿਆਰੇ, ਖੇ ਜੀਵ ਇਸਤਰੀ, ਤੂੰ ਆਪਣੇ ਚੋਲੇ ਨੂੰ ਤਾਂ ਉਹੋ ਜਿਹਾ ਰੰਗਿਆ ਨੀ ਜਿਹੋ ਜਿਹਾ ਚੋਲਾ ਤੇਰੇ ਸਾਈ ਨੂੰ ਭਾਉਂਦਾ। ਆਪਣੇ ਚੋਲੇ ਵੱਲ ਝਾਤੀ ਮਾਰ ਕੇ ਦੇਖ, ਤੇਰੇ ਚੋਲੇ ਨੂੰ ਮਾਇਆ ਦੀ ਪਾਹ ਚੜੀ ਏ, ਤੇ ਜਿਸ ਚੋਲੇ ਉੱਤੇ ਜਿਸ ਕੱਪੜੇ ਉੱਤੇ ਪਾਹ ਚੜੀ ਹੋਵੇ ਉਹਦੇ ਉੱਤੇ ਲਲਾਰੀ ਰੰਗ ਨੀ ਚਾੜਦਾ ਜਿੰਨੀ ਦੇਰ ਤੱਕ ਉਹਦੀ ਪਾਹ ਨਾ ਉਤਰੇ। ਇਸ ਆਧਾਰ ਤੇ ਅਰਜ਼ ਕਰਨੀ ਏ ਕਿ ਉਹਨਾਂ ਦੀ ਸ਼ੋਭਾ ਕਿਉਂ ਹੈ। ਸਾਹਿਬ ਗੁਰੂ ਨਾਨਕ ਦੇਵ ਕਹਿਣ ਲੱਗੇ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ, ਲੀਤੜਾ ਦਾ ਅਰਥ ਕੱਪੜਾ। ਤੇਰਾ ਸਰੀਰ ਰੂਪੀ ਚੋਲਾ, ਤੇਰਾ ਸਰੀਰ ਰੂਪੀ ਕੱਪੜਾ ਜਿਹੜਾ ਇਹ ਦੁਨੀਆਂ ਦੇ ਚਸ਼ਕੇ ਵਿੱਚ ਰੰਗਿਆ ਪਿਆ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਇਹੋ ਜਿਹਾ ਚੋਲਾ ਮੇਰੇ ਕੰਤ ਨੂੰ ਮੇਰੇ ਮਾਲਕ ਨੂੰ ਕਦੇ ਨੀ ਚੰਗਾ ਲੱਗਣਾ। ਤੇ ਸਾਹਿਬ ਕਹਿਣ ਲੱਗੇ ਕਿਉਂ ਧਨ ਸੇਜਿਆ ਜਾਏ, ਧਨ ਦਾ ਅਰਥ ਹੈ ਜੀਵ ਇਸਤਰੀ। ਕਹਿਣ ਲੱਗੇ ਹੇ ਜਗਿਆਸੂ, ਇੱਕ ਪਾਸੇ ਤੂੰ ਚਾਹਨਾ ਮੈਂ ਮਾਲਕ ਦੇ ਸੇਜ ਨੂੰ ਮਾਣਾ, ਮੇਰੇ ਅੰਦਰ ਰੂਹਾਨੀਅਤ ਦੇ ਭੰਡਾਰੇ ਰੱਬ ਪੈਦਾ ਕਰਦਾ, ਤੇ ਦੂਜੇ ਪਾਸੇ ਦੁਨੀਆ ਦੇ ਚਸਕੇ ਵਿੱਚ ਖਚਤ ਹੋ ਗਿਆ। ਜਿਹੜੇ ਚੋਲੇ ਲਾਲਚ ਵਿੱਚ ਰਸ ਵਿੱਚ ਖਚਤ ਨੇ ਉਹ ਮਾਲਕ ਨੂੰ ਕਦੀ ਭਾਉਂਦੇ ਨਹੀਂ, ਉਹਨਾਂ ਦੇ ਹਿਰਦੇ ਦੀ ਸੇਜ ਤੇ ਮਾਲਕ ਦਾ ਨਿਵਾਸ ਕਦੀ ਨਹੀਂ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਹੁਣ ਅਖੀਰ ਤੇ ਪੜ੍ਹੇ, ਸਤਿਗੁਰੂ ਕਹਿੰਦੇ ਨੇ ਕੱਲੇ ਲਾਲਚ ਦੇ ਚੋਲੇ ਵਾਲੇ ਨੇ, ਬੜੇ ਰੰਗੇ ਮਿਲਣਗੇ। ਭਾਈ ਗੁਰਦਾਸ ਉਹਨਾਂ ਨੂੰ ਕਿਸੇ ਨੇ ਇੱਕ ਸਵਾਲ ਕੀਤਾ ਸੀ ਵੀ ਬਾਣੀ ਵਿੱਚ ਘੜੀ ਪਿੱਛੋਂ ਸੰਤ ਜਨਾਂ ਦੀ, ਗੁਰਮੁਖਾਂ ਦੀ, ਜਪਣ ਵਾਲਿਆਂ ਦੀ ਕਿਉਂ ਗੱਲ ਕੀਤੀ ਗਈ? ਕਿ ਦੂਸਰਿਆਂ ਅੰਦਰ ਰੱਬ ਨਹੀਂ ਵੱਸਦਾ? ਗੁਰਮਤਿ ਦਾ ਤੇ ਫਲਸਫਾ ਇਹ ਵੀ ਸਾਹਿਬ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਕਿਉਂ ਸ਼ੋਭਾ ਉਹਨਾਂ ਦੀ ਵੱਖਰੀ ਹੈ ਸੰਸਾਰ ਤੋਂ? ਤਵੱਜੋ ਥੋੜੀ ਜੀ ਦੇਣੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਹਰ ਇੱਕ ਅੰਦਰ ਉਹਦੀ ਜੋਤ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਦਾ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਕਹਿੰਦੇ ਨੇ ਕਿ ਹਰ ਇੱਕ ਅੰਦਰ ਉਹ ਪ੍ਰਭੂ ਦੀ ਆਵਾਜ਼ ਨਹੀਂ। ਕਬੀਰ ਸਾਹਿਬ ਕਹਿ ਰਹੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌ ਮੰਦੇ, ਤੇ ਕੀ ਕਾਰਨ ਸੰਤਾਂ ਦੀ ਇੰਨੀ, ਗੁਰਮੁਖਾਂ ਦੀ ਇੰਨੀ ਵਡਿਆਈ? ਤੇ ਦੂਸਰੇ ਪਾਸੇ ਜਿਹੜੇ ਦੂਜੇ ਨੇ ਉਹਨਾਂ ਅੰਦਰ ਚਲਕਾਰਾ ਕਿਉਂ ਨਹੀਂ? ਤੇ ਭਾਈ ਸਾਹਿਬ ਨੇ ਬੜੀ ਸੋਹਣੀ ਇਸ ਸਵਾਲ ਦਾ ਉੱਤਰ ਦਿੱਤਾ, ਉਦਾਹਰਣ ਦਿੱਤੀ। ਕਹਿਣ ਲੱਗੇ ਕਦੀ ਕਿਸੇ ਬਾਗ ਵਿੱਚ ਜਾ ਕੇ ਦੇਖੀ, ਇਹਦਾ ਉੱਤਰ ਤੈਨੂੰ ਬਾਗ ਵਿੱਚੋਂ ਮਿਲ ਸਕਦਾ ਹੈ। ਪੁਰਾਤਨ ਸਮੇਂ ਬਾਦਸ਼ਾਹਾਂ ਨੇ ਆਪਣੇ ਬਾਗਾਂ ਵਿੱਚ ਮਾਲੀ ਰੱਖੇ ਹੋਣੇ, ਤੇ ਆਮ ਤੌਰ ਤੇ ਅੱਜ ਤਾਂ ਅਸੀਂ ਦੇਖਦੇ ਹਾਂ ਫੁੱਲ ਸਾਨੂੰ ਆਪ ਨਰਸਰੀ ਵਿੱਚੋਂ ਮਿਲ ਜਾਣਗੇ। ਉਹਨਾਂ ਨੇ ਕੀ ਕਰਨਾ ਕਿ ਜੰਗਲ ਵਿੱਚ ਜਾਣਾ, ਤੇ ਜੰਗਲ ਦੇ ਰੁੱਖਾਂ ਦੇ ਥੱਲੇ ਬੜੇ ਕੀਮਤੀ ਕੀਮਤੀ ਫੁੱਲ ਉੱਗੇ ਹੋਣੇ, ਉਹਨਾਂ ਨੂੰ ਪੱਟ ਕੇ ਲਾ ਕੇ ਲਿਆ ਕੇ ਬਾਗ ਵਿੱਚ ਲਾਣਾ, ਤੇ ਬਾਗ ਵਿੱਚ ਕੀਮਤੀ ਫਲ ਉਹਨਾਂ ਨੇ ਬੂਟੇ ਫਲਾਂ ਦੇ ਲਾਏ। ਤੇ ਭਾਈ ਗੁਰਦਾਸ ਕਹਿੰਦੇ ਨੇ ਫਲ ਤਾਂ ਸਾਰੇ ਅੰਬ ਦਾ ਹੈ। ਉਦਾਹਰਣ ਦਿੱਤੀ ਇੱਕ, ਕਹਿਣ ਲੱਗੇ ਜਦੋਂ ਪੇਡਾ ਪੈਦਾ ਹੁੰਦਾ ਹੈ ਆਪਾਂ ਉਦੋਂ ਸ਼ਬਦ ਵਰਤਨੇ ਆ ਇਹ ਅੰਬ ਦਾ ਪੇਡਾ ਹੈ। ਧਿਆਨ ਦਿਆ ਜੇ ਗੁਰਮੁਖ ਦੀ ਉਪਮਾ ਕਿਉਂ ਨਹੀਂ? ਪਰ ਭਾਈ ਸਾਹਿਬ ਕਹਿੰਦੇ ਉਸ ਪੈਦਾ ਕੋਈ ਪੇਡੇ ਨਾਲੋਂ ਇੱਕ ਪੱਤਾ ਤੋੜ ਕੇ ਮੈਨੂੰ ਦੱਸ ਕੇ ਦੱਸਾਂ ਕੀ ਕਦੀ ਉਸ ਪੱਤੇ ਵਿੱਚੋਂ ਅੰਬ ਵਾਲਾ ਸਵਾਦ ਆਇਆ? ਨਾ ਤਾਂ ਸਾਰੇ ਦੇ ਹੀ ਅੰਬ ਦਾ ਪੇਡਾ ਹੈ, ਨਾ ਤਾਂ ਸਾਰੇ ਦੇ ਹੀ ਅਨਾਰ ਦਾ ਰੁੱਖ ਹੈ, ਪਰ ਕਦੀ ਅਨਾਰ ਦੇ ਪੱਤੇ ਨੂੰ ਤੋੜ ਕੇ ਉਹ ਸਵਾਦ ਆਇਆ ਜੋ ਅਨਾਰ ਦੇ ਦਾਣੇ ਵਿੱਚ? ਕਹਿਣ ਲੱਗੇ ਕਦੀ ਉਸ ਅੰਬ ਦੀ ਟਾਹਣੀ ਨੂੰ ਤੋੜ ਕੇ ਮੂੰਹ ਵਿੱਚ ਪਾਈ, ਉਹਦੇ ਵਿੱਚੋਂ ਰਸ ਨਹੀਂ ਜਿਹੜਾ ਫਲ ਵਿੱਚੋਂ ਮੈਂ? ਚੇਤੇ ਰੱਖ ਰੁੱਖ ਤਾਂ ਸਾਰਾ ਹੀ ਅੰਬ ਦਾ ਹੈ, ਪਰ ਫਲ ਕਿਸੇ ਬਿਰਲੀ ਬਿਰਲੀ ਟਾਹਣੀ ਤੇ ਪ੍ਰਗਟ ਹੁੰਦਾ ਹੀ, ਜਿੱਥੇ ਪ੍ਰਗਟ ਹੁੰਦਾ ਸਵਾਦ ਉੱਥੋਂ ਹੀ ਹੁੰਦਾ। ਟੱਕੋ ਦਾ ਵੀ ਉਦਾਹਰਣ ਕਿ ਅੰਬ ਸਾਰਾ ਹੀ ਮੰਨਿਆ ਜਾਂਦਾ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹੈ ਤਾਂ ਇਹ ਸਾਰਾ ਪਰਮੇਸ਼ਵਰ ਦਾ ਰੂਪ ਹੀ, ਪਰ ਚੇਤੇ ਰੱਖੀ ਕੋਈ ਟਾਹਣੀ ਟਾਹਣੀ ਟਾਹਣੀਆਂ ਜਿੱਥੇ ਫਿਰ ਸਾਈਂ ਪ੍ਰਗਟ ਹੁੰਦਾ ਤੇ ਜਿਹਦੇ ਕੋਲ ਬੈਠਿਆਂ ਵੀ ਰਸ ਆਉਂਦਾ। है ਤਾਂ ਸਰਬ ਵਿਆਪਕ ਵਾਹਿਗੁਰੂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਹਿਬ ਭਾਈ ਗੁਰਦਾਸ ਨੇ ਜਿਹੜੇ ਬਚਨ ਕਹਿ ਉਸ ਆਧਾਰ ਤੇ ਕਿ ਜਿਹੜੇ ਜੁੜੇ ਨੇ ਉਹਨਾਂ ਦੀ ਸ਼ੋਭਾ ਕੌਣ ਬਿਆਨ ਕਰ ਸਕਦਾ। ਸਾਹਿਬ ਨੇ ਪਹਿਲਾਂ ਬਚਨ ਕਿਹਾ, ਕਹਿਣ ਲੱਗੇ ਪਿਆਰਿਆ ਕਿ ਦੇਖ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜਿਆ ਜਾਏ। ਫਿਰ ਕਹਿਣ ਲੱਗੇ ਕਾਇਆ ਰੰਗਣ ਜੇ ਧੀਆ ਪਿਆਰੇ, ਇੱਥੇ ਰੰਗਣ ਦਾ ਅਰਥ ਹੈ ਉਹ ਖੁੱਲਾ ਭਾਂਡਾ ਜਿਹਦੇ ਵਿੱਚ ਰੰਗ ਘੋਲ ਕੇ ਲਲਾਰੀ ਕੱਪੜੇ ਨੂੰ ਰੰਗਦਾ। ਇੱਥੇ ਰੰਗਣ ਦਾ ਅਰਥ ਰੰਗਣਾ ਨਹੀਂ, ਰੰਗਣ ਦਾ ਅਰਥ ਭਾਂਡਾ। ਕਹਿਣ ਲੱਗੇ ਕਾਇਆ ਰੰਗਣ ਜੇ ਧੀਆ ਪਿਆਰੇ, ਜੇ ਪਿਆਰਿਆ ਆਪਣੇ ਸਰੀਰ ਨੂੰ ਉਹ ਭਾਂਡਾ ਬਣਾ ਲੈਣ ਜਿਹਦੇ ਵਿੱਚ ਰੰਗ ਘੋਲਣਾ, ਤੇ ਫਿਰ ਮਹਾਰਾਜ ਰੰਗੀਏ ਕਿਹਨੂੰ? ਕਾਇਆ ਰੰਗਣ ਜੇ ਧੀਆ ਪਿਆਰੇ ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਦੀਠ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਮੰਗਰ ਮਾਏ ਸੁਹੰਦੀਆਂ ਹਰ ਫਿਰ ਸੰਗ ਬੈਠੜੀਆਂ। ਕਹਿਣ ਲੱਗੇ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਕਹਿੰਦੇ ਕਿਤੇ ਰੰਗੇ ਹੋਏ ਦੀ ਧੂੜ ਮਿਲ ਜਾਏ, ਮੈਂ ਉਸ ਧੂੜ ਨੂੰ ਆਪਣੇ ਮਸਤਕ ਤੇ ਲਾਵਾਂ। ਮੈਂ ਥੋੜਾ ਜਿਹਾ ਅੱਗੇ ਵਿਸਤਾਰ ਵੀ ਜਾਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੀ, ਉਹ ਦਿਨ ਆਇਆ ਸੀ ਅਸੋਂ ਦੇ ਮਹੀਨੇ ਵਿੱਚ ਕਿ ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਅੱਜ ਯੂੰ ਕਹਿ ਲਓ ਕਿ ਮੰਗਰ ਦੇ ਮਹੀਨੇ ਵਿੱਚ ਉਹ ਨੇ ਜਿਹੜੇ ਸਾਈਂ ਨੂੰ ਮਿਲ ਗਏ। ਬਾਬਾ ਫਰੀਦ ਸਾਹਿਬ ਦੇ ਚਾਰ ਸ਼ਲੋਕ ਖਾਸ ਕਰਕੇ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਨੇ ਕਿ ਕਿਵੇਂ ਇਹ ਰਹਿਮਤ ਸਾਈਂ ਦੀ ਮਿਲ ਜਾਏ। ਤੇ ਮੈਂ ਕਈ ਵਾਰੀ ਅਰਥ ਕਰਨਾ ਕਿ ਇਹ ਸ਼ਬਦ, ਇਹ ਬੋਲ, ਇਹ ਬਚਨ ਕੇਵਲ ਕਾਵ ਰੂਪ ਨਹੀਂ, ਇਹ ਉਹਨਾਂ ਮਹਾਂਪੁਰਸ਼ਾਂ ਦੇ ਹਿਰਦੇ ਦਾ ਅਨੁਭਵ ਹੈ ਜਿਹੜੇ ਮੇਰੇ ਮਾਲਕ ਦੇ ਚਰਨਾਂ ਵਿੱਚ ਇੱਕਮਿੱਕ ਹੋਏ ਸਨ। ਸਾਹਿਬ ਬਾਬੇ ਫਰੀਦ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਹੇ ਸ਼ੋ, ਹੇ ਮੇਰੇ ਮਾਲਕ ਵਾਹਿਗੁਰੂ, ਜੇ ਤੈਨੂੰ ਪਾਉਣ ਦੇ ਲਈ ਮੈਂ ਰੇਸ਼ਮੀ ਬਸਤਰ ਪਾਏ ਨੇ, ਤੇ ਜੇ ਕੋਈ ਕਹਿ ਵੀ ਤੂੰ ਆਪਣੇ ਤਨ ਦੇ ਕੀਮਤੀ ਬਸਤਰ ਪਾੜ ਦੇ ਇਹਨਾਂ ਬਸਤਰਾਂ ਵਿੱਚ ਰਹਿ ਕੇ ਪਰਮੇਸ਼ਵਰ ਨਹੀਂ ਮਿਲਦਾ, ਕਹਿੰਦੇ ਮੈਂ ਆਪਣੇ ਤਨ ਦੇ ਬਸਤਰ ਕੀਮਤੀ ਪਾੜ ਦਿਆਂ, ਤਨ ਤੇ ਆਪਣੇ ਨੂੰ ਮੈਂ ਕੇਵਲ ਪਾਟੀਆਂ ਲੀਰਾਂ ਲਪੇਟ ਕੇ ਤੁਰਿਆ ਫਿਰਾਂ, ਘੱਟੋ ਘੱਟ ਸ਼ੋ ਇਸ ਤਰ੍ਹਾਂ ਤੇ ਖੁਸ਼ ਹੋ ਜਾਏਗਾ। ਸਾਹਿਬ ਨੇ ਅੰਮ੍ਰਿਤ ਬਚਨ ਕਹਿ ਕਹਿਣ ਲੱਗੇ ਪਾੜ ਪਟੋਲਾ ਧੱਜ ਕਰੀ, ਕਿਵੇਂ ਸਾਈਂ ਨੇੜੇ ਹੋ ਜਾਏ, ਕਿਵੇਂ ਸਾਡੇ ਤੇ ਰਹਿਮਤ ਹੋਵੇ। ਸਾਹਿਬ ਕਹਿਣ ਲੱਗੇ ਪਾੜ ਪਟੋਲਾ ਧੱਜ ਕਰੀ, ਕੰਬਲ ਅੜੀ ਪਹਿਰੇ ਹੋ, ਮੈਂ ਤਨ ਦੇ ਬਸਤਰ ਪਾੜਦਿਆਂ ਕੇਵਲ ਇੱਕ ਪਾਟੀ ਕੰਬਲੀ ਤਨ ਤੇ ਓਢ ਲਵਾਂ, ਕਿਉਂ? ਕਹਿਣ ਲੱਗੇ ਕੋਈ ਮੇਰੀ ਆਪਣੀ ਖੁਸ਼ੀ ਨੀ, ਜਿੰਨੀ ਵੇਸੀ ਸੌ ਮਿਲੇ ਸੋਈ ਵੇਸ ਕਰਿਓ, ਜਿਹੜੇ ਵੇਸ ਨਾਲ ਤੂੰ ਮਿਲੇ, ਜਿਹੜੇ ਲਿਬਾਸ ਨਾਲ ਮਿਲੇ, ਮੈਂ ਉਹ ਲਿਬਾਸ ਪਾਉਣ ਨੂੰ ਤਿਆਰ ਹਾਂ, ਤੂੰ ਮਿਲ ਤਾਂ ਸਹੀ। ਅੱਗੇ ਮੇਰੇ ਧੰਨ ਗੁਰੂ ਅਮਰਦਾਸ ਕਹਿਣ ਲੱਗੇ ਮਹੱਲਾ ਤੀਜਾ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਕਹਿੰਦੇ ਨੇ ਖੇਤ ਗੁਰੂ ਨਾਨਕ ਸਾਹਿਬ ਦੇ ਘਰ ਆਏ ਜਗਿਆ ਸੂ, ਇੱਥੇ ਕੀਮਤੀ ਬਸਤਰ ਪਾੜਨ ਦੀ ਲੋੜ ਨਹੀਂ, ਇੱਥੇ ਉੱਚੇ ਮਹੱਲ ਧਾਨ ਦੀ ਲੋੜ ਨਹੀਂ, ਇੱਥੇ ਘਰ ਦਾ ਪਰਿਵਾਰ ਤਿਆਗਣ ਦੀ ਲੋੜ ਨਹੀਂ। ਤੇ ਪੁੱਛਿਆ ਮੇਰੇ ਸ਼ੌਹਰ ਨੂੰ ਵੇਸ ਕਿਹੜਾ ਚੰਗਾ ਲੱਗੇਗਾ। ਸਾਹਿਬ ਕਹਿਣ ਲੱਗੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਯਤ ਰਾਸ ਕਰੇ। ਜੇ ਤੇਰੇ ਅੰਦਰ ਨੀਯਤ ਸਾਫ਼ ਹੋ ਜਾਏ, ਅੰਦਰ ਨੀਯਤ ਰਾਸ ਹੋ ਜਾਏ, ਤੇ ਘਰ ਬੈਠਿਆਂ ਤੈਨੂੰ ਸ਼ੌਹਰ ਤੇਰਾ ਮਾਲਕ ਮਿਲ ਸਕਦਾ। ਧਿਆਨ ਦੇਣਾ, ਫਿਰ ਬਾਬੇ ਫਰੀਦ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਹੇ ਮੇਰੇ ਮਾਲਕ, ਨੀਯਤ ਰਾਸ ਕਿਵੇਂ ਹੋਵੇ, ਘਰ ਬੈਠਿਆਂ ਸ਼ੌਹਰ ਕਿਵੇਂ ਮਿਲੇ, ਕਿਵੇਂ ਉਹਦੇ ਰੰਗ ਵਿੱਚ ਰੱਤੇ ਜਾਈਏ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦੋ ਸ਼ਲੋਕ ਹੋਰ ਨੇ ਬਾਬਾ ਫਰੀਦ ਜੀ ਦੇ ਅੱਜ ਦੇ ਵਿਸ਼ੇ ਨਾਲ ਸੰਬੰਧਿਤ। ਤੇ ਅਕਸਰ ਅਸੀਂ ਆਨੰਦ ਕਾਰਜ ਤੇ ਸ਼ਬਦ ਵਰਤਨੇ ਆ, ਉਹ ਸ਼ਬਦ ਕੇਵਲ ਅੱਖਰ ਹੀ ਰਹਿ ਗਏ ਨੇ। ਕਮਾਈ ਵਾਲਾ ਕੋਈ ਕੋਈ ਉਹਨਾਂ ਨੇ ਤਿੰਨ ਸਵਾਲ ਕੀਤੇ, ਫਿਰ ਕਹਿੰਦੇ ਨੇ ਮਾਲਕ ਜੇ ਸ਼ੌਹਰ ਨੂੰ ਰਿਝਾਣਾ ਹੋਵੇ, ਘੱਟੋ ਘੱਟ ਕੋਈ ਜ਼ਬਾਨ ਵਿੱਚੋਂ ਬੋਲਣ ਵਾਲੇ ਅਲਫਾਜ਼ ਹੈ ਕਿ ਜਿਹੜੇ ਅਲਫਾਜ਼ ਸੁਣ ਕੇ ਮੇਰਾ ਸਾਈਂ ਮੇਰੇ ਤੇ ਤੁਰਟ ਪਵੇ, ਤੇ ਦੂਜੀ ਮੈਨੂੰ ਕਿਰਪਾ ਕਰਕੇ ਇਹ ਗੱਲ ਦੱਸੋ ਖਾਂ, ਉਹ ਕਿਹੜਾ ਗੁਣ ਹੈ ਜਿਹਨੂੰ ਧਾਰਨ ਕਰਾਂ ਤੇ ਮੇਰਾ ਸਾਈਂ ਮੇਰੇ ਤੇ ਰਹਿਮਤਾ ਕਰੇ, ਤੇ ਤੀਜੀ ਗੱਲ ਮੈਨੂੰ ਜ਼ਬਾਨ ਨਾਲ ਬੋਲਣ ਦੀ ਜਾਚ ਨਹੀਂ, ਕਿਹੜੇ ਬੋਲ ਆਪਣੀ ਰਚਨਾ ਤੋਂ ਬੋਲਾਂ ਜਿਹੜੇ ਉਹਨੂੰ ਮਿੱਠੇ ਲੱਗਣ, ਮੇਰਾ ਇੱਕ ਬੋਲ ਮੇਰੇ ਸਾਈਂ ਨੂੰ ਕੀਲ ਜਾਏ। ਸਾਹਿਬ ਬਾਬੇ ਫਰੀਦ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਕਵਣ ਸੋ ਅੱਖਰ, ਕਿਹੜੇ ਬੋਲ ਨੇ ਜਿਨ੍ਹਾਂ ਨਾਲ ਸਾਈਂ ਖੁਸ਼ ਹੁੰਦਾ, कवन गुण केड़े गुण ने जिंदगी भी जेड़े धारण किते जान ते साईं त्रुट पवे कवन सो अखर कवन गुण कवन सो मनिया मंत केड़ा श्रोमणी मंत्र है जिन्हों मैं अपने हिरदे विच अपने मुख विच धारण कर ला ते कहन लगे मेरा साईं मेरे ते खुश हो जाए कवन सो अखर कवन गुण कवन सो मनिया मंत कवन सो वेसो हों करी जित वस आवे कंध मेरा शव मेरे कोल आ जाए मगर विच मैं भी सोहना लगा किवें मिल सकदा गुरमुखो फिर अगे उत्तर दिता शायद कहन लगे निमन सो अखर सब तो पहली गल जिंदगी विच धारण कर लें कि तेरे अंदर झुकण की जाच होवे आकड़न की नहीं पिछले दिन एक अर्ज की सी अज तो पता नहीं कि समा दिनों दिन किस पासे नूं वह तुरे है एक खिन विचों निकलन लगा पुरातन समय नूं तक्यो एक अंग्रेज विद्वान ने शब्द लिखे ने चारक वह कहिंदा है अदब किन्ना कु चाहीदा है वह कहिंदा है मनुख जिस दिन तू धरती ते आया ध्यान दिया जो शब्दां वल कहिंदे अम्मा ने अपनी गोद विच तेनू पालिया अपनी सुंदरता वार के ते जिस दिन तेरा जन्म होया ते सब तो पहला सवास तू अपनी मां की गोद विच लिया शायद अर्ज की कि नहीं अगे कहिंदे सब तो पहला तू सा अपनी मां की गोद विच लिया उन्हें अपना फर्ज पूरा कर दिता तेनू पाल के शीर चुंगा के सब तो पहला जन्म होया ते सा लैन लग्या मां की गोद सी उन्हें अपना फर्ज निभाया ते तेरा फर्ज बनता है जिदन मां का अंतला श्वास होवे उदन तेरी गोद होवे ते मां का शीश तेरी गोद विच पिया होवे शब्द उन्हें कुछ छोटा जे एक पंक्ति कही पर किन्नी कूची साहब कहिंदे जे साई नूं रिझाना है प्रसन्न करने जीव इस्त्री सब तो पहला झुकण की जा सीखी ते पिछले दिन अर्ज की सी गुरु हरगोबिंद साहब सचे पातशाह ने इको एक धी बीबी वीरो गुर बिलास पातशाह छेवीं विच लिखिया जदों शहद तोड़न लगे चुबाल की धरती तो आनंद कारज होया भाई लगा दे घर ते तोड़न लगे बिठाया विच पालकी उहदे डोली ने ते उत्थे फिर लिखदे ने गुरु हरगोबिंद साहब नेड़े गए ते सिर ते रख के हथ प्यार दिता ते जदों बीबी वीरो दियां अखां भर रही पिता दे सीने नाल लगी उत्थे साहब ने तीन गल्लां कहियां कहन लगे धीए सुन बीबी मैं तुझे सुनाऊं हे मेरी बच्ची ध्यान नाल गल सुनी सुन बीबी मैं तुझे सुनाऊं पत की महिमा कहता गाऊं पत सेवक की सेवा सफली पत बिन और करे सब निभली हे धीए जिदे लड़ लगी इस पति इस स्वामी का अदब एदा मान करी एदी इज्जत करी सब तो वड्डी एदी सेवा ही पर नाल एक शब्द वरत्या कहन लगे मता पिता दे घर विच राजे महाराजे झुकदे ने ते सहुरे घर जा के मान नाल कह के मेरे बापू दे घर आ कुछ है कह लगे जे मेरी धी है ना ते सस सहुरे दा अदब पहला करी मैनू बाद विच चेते करी क्यों जे शब्द वरते साहब ने सुन बीबी मैं तुझे सुनाऊं पत की महिमा कहता गाऊं पत सेवक की सेवा सबली पत बिन और करे सब निभली गुर जन की इज्जत बो करनी अपने गुरु जना की इज्जत करी गुर जन की इज्जत बो करनी सास सेव रिद माए सो धरनी ये तीन शब्द कह के प्यार दे के पिछा होए ते परत के मां दमोदरी आई ते गुर बिलास वाला कहिंदा मां दमोदरी ने धी दे सिर ते हथ रख के गले मिल के शब्द कह कह लगे सुन पुत्री प्राणन ते प्यारी इस ते बैस बिते सुकारी तेरी इस तरीके नाल उम्र सौखी निकलेगी केड़ा तरीका कह लगे प्रभात उठकर मज्जन करियो सवेरे अमृत वे उठ के मेरी बच्ची इशनान करी ते इशनान करके गुरबाणी को मुखते रियो अपनी रसना तो गुरु की बाणी नू गाई गुरबाणी को मुखते रियो कहन लगे खोटी संगत कभी ना करनी कुल की बात चित में करनी जिथे तू बह धीए उथे गुरु नानक दी बाणी गाई जाए क्योंकि साडे कुल दी रीत एवे कि जिथे दो सिख कठे हो उथे गुरु चेते आ साहब ने कृपा की बाबे फरीद दे बचन कदी पढ़ो वैसे एक बड़ा वखरा विषय कि अज दी संतान ते माता पिता धन गुरु ग्रंथ साहब विच दो पुत्र ने गुरु गुरु पुत्र दो जेड़े गुरता गद्दी ते नहीं बैठे ਇੱਕ ਪੁੱਤਰ ਨੂੰ ਸਨਮੁਖ ਦੀ ਪਦਵੀ ਮਿਲੀ ਹੈ ਤੇ ਇੱਕ ਪੁੱਤਰ ਨੂੰ ਕਿਹਾ ਵੀ ਜੇ ਲੜੇਗਾ ਤੇ ਬੜਾ ਵੱਡਾ ਪਾਪ ਲੱਗੇਗਾ। ਜਦੋਂ ਬਾਬਾ ਸੁੰਦਰ ਜੀ ਦਾ ਰਾਮਕਲੀ ਸੱਦ ਪੜ੍ਹਨੇ ਆ ਨਾ ਤੇ ਉੱਥੇ ਉਹ ਬਚਨ ਕਹਿੰਦੇ ਨੇ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ। ਭਾਈ ਜੀ ਉੱਤੇ ਸਨਮੁਖ ਦੀ ਪਦਵੀ ਦਿੱਤੀ ਕਿ ਮੋਹਰੀ ਪੁੱਤਰ ਤੂੰ ਸਨਮੁਖ ਹੋਇਆ ਗੁਰੂ ਦੀ ਕਿਰਪਾ ਲਈ ਆ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ 1200 ਅੰਕ ਪੜ੍ਹਿਓ ਉੱਥੇ ਇੱਕ ਸ਼ਬਦ ਹੁੰਦਾ ਹੈ ਬਾਬੇ ਪਿਰਚੀਏ ਨੇ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਖਲੋ ਗੁਰੂ ਰਾਮਦਾਸ ਜੀ ਦੇ ਸਾਹਮਣੇ ਖਲੋ ਕੇ ਕਬੂਲ ਬੋਲੇ ਤੇ ਧੰਨ ਗੁਰੂ ਰਾਮਦਾਸ ਨੇ ਫਿਰ ਸ਼ਬਦ ਕਿਹਾ ਕਹਿਣ ਲੱਗੇ ਕਾਹੇ ਪੂਤ ਝਗੜਤ ਹੋ ਸੰਗ ਬਾਤ। ਕਹਿੰਦੇ ਨੇ ਹੇ ਪੁੱਤਰ ਤੂੰ ਪਿਓ ਦੇ ਸਾਹਮਣੇ ਆ ਕੇ ਬੋਲਣਾ ਪਿਆ ਤੂੰ ਕਬੂਲ ਬੋਲਣਾ ਤੈਨੂੰ ਇੰਨਾ ਪਤਾ ਨਹੀਂ ਜਿਨਕੇ ਜਣੇ ਵਡੀਰੇ ਤੂੰ ਉਹ 300 ਝਗੜਤ ਪਾਪ ਉਹ ਏਦੋ ਵੱਡਾ ਪਾਪ ਕੀ ਹੈ ਜਿਨ੍ਹਾਂ ਤੈਨੂੰ ਜਨਮ ਦਿੱਤਾ ਉਹਨਾਂ ਦੇ ਸਾਹਮਣੇ ਬੋਲਣਾ ਹੈ ਜਿੰਨੇ ਮਰਜ਼ੀ ਤੀਰਥ ਨਹਾਈ ਦੀ ਸਜਣਾ ਇਹ ਪਾਪ ਤੇ ਤੀਰਥ ਵੀ ਨਹੀਂ ਉਤਾਰ ਸਕਦਾ। ਹੁਣ ਤੱਕ ਉਹ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਕਈ ਵਾਰੀ ਸੋਚਣਾ ਵਾ ਕਿ ਭਾਈ ਗੁਰਦਾਸ ਦੀਆਂ ਪੌੜੀਆਂ ਹਰ ਘਰ ਵਿੱਚ ਪੜੀਆਂ ਜਾਣ। ਕਹਿਣ ਲੱਗੇ ਭਾਈ ਗੁਰਦਾਸ ਦਾ ਇੱਕ ਬਚਨ ਆਉਂਦਾ ਕਹਿੰਦੇ ਨੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਇਹ ਪਹਿਲੀ ਪੰਕਤੀ ਕਾਮਣ ਦਰਸੇ ਇਸਤਰੀ ਕਹਿੰਦੇ ਨੇ ਉਹ ਇਸਤਰੀ ਮਾਇਆ ਨੂੰ ਇਸਤਰੀ ਕਿਹਾ ਸ਼ਬਦ ਵਰਤੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ ਹੇ ਟੂਣਾ ਕਰਨ ਵਾਲੀਏ ਇਸਤਰੀ ਹੈ ਕਿਹੋ ਜਿਹਾ ਤੂੰ ਕੀਤਾ ਸਾਈ ਦੇ ਉੱਤੇ ਟੂਣਾ ਜੰਮੇ ਸਾਈ ਵਿਸਰਿਆ ਜਿੱਦਣ ਜੰਮਿਆ ਸੀ ਉਦਣ ਰੱਬ ਭੁੱਲਿਆ ਸੀ ਵਿਆਹਿਆ ਮਾਂ ਪਿਓ ਵਿਸਾਰੇ ਤੇ ਜਿੱਦਣ ਵਿਆਹ ਹੋਇਆ ਉਦਣ ਜਨਮ ਦੇਣ ਵਾਲੇ ਭੁਲਾ ਦਿੱਤੇ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਦੀ ਤੱਕ ਕਿ ਕਾਹੇ ਪੂਤ ਝਗੜ ਦੋ ਸੰਗ ਬਾਪ ਜਿਨਕੇ ਜਨੇ ਬਡੀਰ ਤਿਮੋ 300 ਝਗੜਤ ਪਾਪ ਜਿਸ ਧਨ ਕਾ ਤੂੰ ਗਰਭ ਕਰ ਦੋ ਸੋ ਧਨ ਕਿਸੈ ਨਾ ਆਪ। ਇਹ ਚਾਰ ਟਕੇ ਤੇਰੇ ਨਾਲ ਜਾਣੇ ਨੇ। ਗੁਰਬਖਸ਼ ਸਿੰਘ ਪ੍ਰੀਤ ਲੜੀ ਇੱਕ ਗੱਲ ਕਹਿੰਦੇ ਹੁੰਦੇ ਸਨ ਉਹਨਾਂ ਦੀ ਰਚਨਾ ਵਿੱਚ ਕਹਿੰਦਾ ਦੁਨੀਆਂ ਦੇ ਬਾਕੀ ਰਿਸ਼ਤੇ ਮਿਲ ਜਾਂਦੇ ਨੇ ਮਿੱਤਰ ਰੁੱਸ ਜਾਏ ਮਿਲ ਜਾਏਗਾ ਭਰਾ ਬੜੇ ਬਣ ਨੂੰ ਤਿਆਰ ਨੇ ਸੰਸਾਰ ਦੇ ਬਾਕੀ ਸੰਬੰਧੀ ਬੜੇ ਮਿਲ ਜਾਣਗੇ ਪਰ ਚੇਤੇ ਰੱਖੀ ਮਾਂ ਤੇ ਬਾਪ ਦਾ ਰਿਸ਼ਤਾ ਕੇਵਲ ਇੱਕ ਵਾਰੀ ਜ਼ਿੰਦਗੀ ਵਿੱਚ ਮਿਲਦਾ ਇਹ ਜਿੱਥੋਂ ਮਰਜ਼ੀ ਭਾਲਣ ਜਾਈ ਨਾ ਕਿਤੋਂ ਧੱਕੇ ਨਾਲ ਮਿਲਦਾ ਨਾ ਕਿਤੇ ਰੁਪਈਆ ਨਾਲ ਮਿਲਦਾ। ਧਿਆਨ ਦਿਓ ਜਿਹੜੀ ਅਰਜ਼ ਕਰ ਰਿਹਾ ਮੈਂ ਆਪਣੇ ਵਿਸ਼ੇ ਵੱਲ ਆਵਾਂ ਪੁੱਛਿਆ ਕਿ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋ ਕਰੀ ਜਿੱਤ ਵਸ ਆਵੈ ਕੰਤ। ਤੇ ਅੱਗੋ ਆਵਾਜ਼ ਆਈ ਜੇ ਮਾਲਕ ਨੂੰ ਰਿਝਾਣਾ ਹੀ ਨਾ ਫਿਰ ਚੇਤੇ ਰੱਖ ਨਿਮਣ ਸੋ ਅੱਖਰ ਪਹਿਲੀ ਗੱਲ ਨਿਮਰਤਾ ਧਾਰਨ ਕਰ ਲੈ। ਪਿਆਰਿਓ ਨਿਮਰਤਾ ਦੋ ਤਰ੍ਹਾਂ ਦੀ ਏ ਅਰਜ਼ ਕਰਾਂ ਇੱਕ ਉਹ ਵੇ ਅੰਦਰੋਂ ਨਾਮ ਦਾ ਫਲ ਲੱਗ ਜਾਏ ਤੇ ਬਦੋ ਬਦੀ ਅੰਦਰ ਝੁਕ ਜਾਏ ਤੇ ਇੱਕ ਉਹ ਵੇ ਜੇ ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦੇ ਕਸੁਦੇ ਜਾ। ਸਾਹਿਬ ਕਹਿੰਦੇ ਨੇ ਉਹ ਨਿਨੀ ਕਿ ਤੇਰੇ ਅੰਦਰ ਨਾਮ ਦਾ ਫਲ ਲੱਗਾ ਹੋਵੇ ਆਪਣੇ ਆਪ ਬਦੋ ਬਦੀ ਮਨ ਵਿੱਚੋਂ ਆਵੇ ਕਿ ਹੋ ਸਭਨਾ ਕੀ ਰੇੜਕਾ ਨਿਮਣ ਸੋ ਅੱਖਰ ਖਮਣ ਗੁਣ। ਖਮਣ ਦਾ ਅਰਥ ਸੱਜਣ ਖਿਮਾ ਵੀ ਕਰਦੇ ਨੇ ਪਰ ਖਮਣ ਦਰ ਤੇ ਸਹਾਰ ਲੈਣਾ ਤੇਰੇ ਕੋਲ ਨਿਮਰਤਾ ਹੋਵੇ ਤੇ ਚੇਤੇ ਰੱਖਿਓ ਜਿਹਦੇ ਕੋਲ ਨਿਮਰਤਾ ਉਹ ਸਭ ਕੁਝ ਸਹਾਰ ਵੀ ਜਾਂਦਾ। ਤਾਂ ਹੀ ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ ਕਹਿਣ ਲੱਗੇ ਕਦੇ ਤੱਕੋ ਜਿਹੜਾ ਉੱਚਾ ਰੁੱਖ ਹੈ ਤੂਫਾਨ ਆਵੇਗਾ ਜਾਂ ਪੱਟਿਆ ਜਾਏਗਾ ਜਾਂ ਵਿੱਚੋਂ ਟੁੱਟ ਜਾਏਗਾ ਛੋਟਾ ਰੁੱਖ ਧਰਤੀ ਤੇ ਜਿੰਨਾ ਮਰਜ਼ੀ ਤੂਫਾਨ ਆ ਜਾਏ ਝੁੱਕ ਜਾਂਦਾ ਝੁੱਕ ਜਾਏ ਤੇ ਤੂਫਾਨ ਤੋਂ ਬਾਅਦ ਉਹ ਫਿਰ ਖੜਾ ਹੋ ਜਾਂਦਾ। ਸਾਹਿਬ ਨੇ ਤਾਂ ਹੀ ਬਚਨ ਕਿਹਾ ਸੀ ਕਬੀਰ ਜੈਸੀ ਉਪਜੀ ਪੇੜ ਤੇ ਜਿਸ ਤਰ੍ਹਾਂ ਜੰਮਦਾ ਕੋਮਲ ਸੈ ਅੰਦਰ ਨਿਰਮਲ ਸੀ ਜੋ ਤੈਸੀ ਨਿਭੈ ਔੜ ਹੀਰਾ ਕਿਸਕਾ ਬਾਕੁੜਾ ਪੁਜੈਨ ਰਤਨ ਕਰੋੜ ਨਿਮਨ ਸੋ ਅੱਖਰ ਖਮਣ ਗੁਣ। ਅੰਦਰ ਸਹਿਣ ਵਾਲਾ ਗੁਣ ਹੋਵੇ ਤੇ ਸਭ ਤੋਂ ਸ਼੍ਰੋਮਣੀ ਮੰਤਰੀ ਜੇਬਾ ਮਨੀਆ ਮੰਤ ਜ਼ਬਾਨ ਤੋਂ ਮਿੱਠਾ ਬੋਲੀ ਇਹ ਤਰੈ ਭੈੜੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਤਿੰਨ ਵੇਸ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਈ ਤੇ ਮਾਲਕ ਤੇਰੇ ਨਾਲ। ਜਦੋਂ ਇਹ ਤਿੰਨ ਗੁਣ ਪੜ੍ਹੇ ਤੇ ਤਿਲੰਗ ਰਾਜ ਵਿੱਚ ਇਹ ਸ਼ਬਦ ਪੜ੍ਹਦੇ ਆ ਗੁਰੂ ਨਾਨਕ ਸਾਹਿਬ ਨੇ ਇੱਥੇ ਇੱਕ ਬਚਨ ਕਿਹਾ ਕਹਿੰਦੇ ਨੇ ਜੇ ਤੇਰੀ ਵੀ ਇੱਛਾ ਹੈ ਕਿ ਮੰਗਰ ਦੇ ਮਹੀਨੇ ਵਿੱਚ ਸਾਈਂ ਮੇਰੇ ਕੋਲ ਹੋਵੇ। ਫਰੀਦ ਸਾਹਿਬ ਕਹਿਣ ਲੱਗੇ ਨਿਮਣਾ ਖਿਮਾ ਕਰਨਾ ਤੇ ਮਿਠਾਸ ਇਹ ਤਿੰਨ ਗੁਣ ਨਹੀਂ ਮੇਰੇ ਧੰਨ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੇ ਸਾਈਂ ਨੂੰ ਰਿਝਾਣਾ ਤੇ ਤਿੰਨ ਭੱਬੇ ਚੇਤੇ ਰੱਖ ਲੈ। ਤੇ ਸ਼ਬਦ ਅਸੀਂ ਅਕਸਰ ਪੜ੍ਹਨੇ ਮਹਾਰਾਜ ਤਿੰਨ ਭੱਬੇ ਚੇਤੇ ਰੱਖਣ ਵਾਲੇ ਸਾਈਂ ਨੂੰ ਖੁਸ਼ ਕਰ ਲੈਂਦੇ ਨੇ ਮਾਲਕ ਪਤੀ ਤਰੁੱਠਦਾ। ਮਹਾਰਾਜ ਕਹਿਣ ਲੱਗੇ ਹਾਂ। ਪੁੱਛਿਆ ਕਿਹੜੇ ਕਹਿਣ ਲੱਗੇ ਪਹਿਲਾਂ ਸ਼ਿੰਗਾਰ ਕਰਨ ਦੀ ਜਾ ਸਿੱਖ ਤੇਰੀਆਂ ਅੱਖਾਂ ਵਿੱਚ ਭੈ ਦਾ ਸੁਰਮਾ ਹੋਵੇ ਚੇਤੇ ਰੱਖ ਲੱਜਿਆ ਦਾ ਸੁਰਮਾ ਪਾਈ ਜੇ ਤਿੰਨ ਭੱਬੇ ਚੇਤੇ ਰੱਖੇਗੀ ਜੀਵ ਇਸਤਰੀ ਸਾਈ ਖੁਸ਼ੀ ਭੈ ਕੀਆਂ ਦੇ ਸਲਾਈਆਂ ਨੈਣੀ ਭੈ ਦਾ ਸੁਰਮਾ ਪਾ ਤੇ ਦੂਜਾ ਭੱਬਾ ਭਾਵ ਕਾ ਕਰ ਸ਼ਿੰਗਾਰੋ ਆਪਣੀ ਜ਼ਿੰਦਗੀ ਵਿੱਚ ਜਿਹਦੀ ਜ਼ਿੰਦਗੀ ਵਿੱਚ ਰੱਬ ਦਾ ਵਾਹਿਗੁਰੂ ਦਾ ਭੈ ਵੇ ਉਹਦੇ ਅੰਦਰ ਭਾਉ ਜ਼ਰੂਰ ਪੈਦਾ ਹੋਏਗਾ ਜਿਹਦੇ ਅੰਦਰ ਪਿਆਰੇ ਉਹ ਭੈ ਨਹੀਂ ਉਹਦੇ ਅੰਦਰ ਭਾਉ ਕਦੀ ਬਣ ਹੀ ਨਹੀਂ ਸਕਦਾ ਜੇ ਨਿਰਮਲ ਅਦਬ ਹੋਵੇਗਾ ਤੇ ਭਾਉ ਪ੍ਰੇਮ ਬਣੇਗਾ ਨਾ ਜਿਹਦੇ ਨਾਲ ਪ੍ਰੇਮ ਹੋਈਏ ਅਦਬ ਵੀ ਉਹਦਾ ਕਰੀਦਾ ਸਾਹਿਬ ਕਹਿਣ ਲੱਗੇ ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਪਿਆਰ ਦਾ ਸ਼ਿੰਗਾਰ ਕਰੀ ਪਹਿਲਾ ਭਾਇ ਦੂਸਰਾ ਭਾਵ ਤੇ ਤੀਜਾ ਭੱਬਾ ਚੇਤੇ ਰੱਖੀ ਭੈਣੇ ਜੋ ਕਿਛ ਕਰੇ ਸੋ ਭਲਾ ਕਰਮਾਂ ਦੀ ਹੈ ਤੀਜਾ ਭੱਬਾ ਹੀ ਭਲਾ ਜੋ ਸਾਈ ਕਰਦਾ ਜੋ ਮਾਲਕ ਕਰਦਾ ਉਹਨੂੰ ਸਤ ਬਚਨ ਕਰਕੇ ਮੰਨ ਲਈ ਹਿਕਮਤ ਹੁਕਮ ਚੁਕਾਈ ਹੈ ਜੇ ਸਾਈ ਨੂੰ ਰਜਾਣੇ ਤੇ ਹੁਕਮ ਮੰਨਣ ਦੀ ਇੱਛਾ ਸਿੱਖ ਹੁਕਮ ਕਰਨਾ ਛੱਡ ਦੇ ਜੇ ਹੁਕਮ ਮੰਨਣਾ ਸਿੱਖੇਗੀ ਭੈ ਭਾਵ ਤੇ ਭਲਾ ਫਿਰ ਦੇਖ ਮਾਲਕ ਤੇਰੇ ਤੇ ਤੁਰਸ ਜਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਸ਼ੋਭਾ ਉਹਨਾਂ ਨੂੰ ਮਿਲਦੀ ਹੈ ਸਾਈ ਉਹਨਾਂ ਕੋਲ ਜਿਨ੍ਹਾਂ ਨੇ ਸਾਈ ਦੇ ਲੜ ਲੜ ਕੇ ਲਾਵਾਂ ਲਈਆਂ ਨੇ ਲਾਵਾਂ ਸੀ ਇਹ ਚਾਰ ਵੀ ਪੜ੍ਹਨੇ ਕਬੀਰ ਸਾਹਿਬ ਦਾ ਇੱਕ ਸ਼ਬਦ ਹੁੰਦਾ ਆਸਾ ਰਾਗ ਵਿੱਚ ਬਹੁਤ ਡੂੰਘੇ ਬਚਨ ਉਹਨਾਂ ਕੀਤੇ ਨੇ ਜਦੋਂ ਅਸੀਂ ਆਮ ਤੌਰ ਤੇ ਵਿਆਹ ਕਰਨੇ ਹਾਂ ਨਾ ਬੱਚੀ ਤੇ ਬੱਚੇ ਦਾ ਬਰਾਤੀ ਆਉਂਦੇ ਨੇ ਉਹਦੇ ਵਿੱਚ ਰਿਸ਼ਤੇਦਾਰ ਦੋਨੇ ਜਾਂਝੀ ਤੇ ਮਾਂਝੀ ਦੋਨੋਂ ਇਕੱਠੇ ਹੁੰਦੇ ਨੇ ਬਰਾਤੀ ਰਿਸ਼ਤੇਦਾਰ ਸਾਥ ਸੰਬੰਧੀ ਇਕੱਠੇ ਹੁੰਦੇ ਨੇ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਆਓ ਅੱਜ ਮੇਰੇ ਘਰ ਭਗਵਾਨ ਮੈਨੂੰ ਵਿਆਹਣ ਆਇਆ ਆਓ ਦੇਖੋ ਮੇਰੇ ਘਰ ਕਿਹੜੇ ਕਿਹੜੇ ਮੇਲੀ ਤੇ ਕਿਹੜੇ ਕਿਹੜੇ ਜਾਂਝੀ ਤੇ ਮਾਂਝੀ ਬਣ ਕੇ ਆਏ ਕਦੀ ਦੇਖਿਓ ਅੰਦਰ ਦੀ ਇਹ ਬਚਨ ਨੇ ਕਬੀਰ ਸਾਹਿਬ ਦੇ ਤੇ ਹੋ ਸਕਦਾ ਤਰਕ ਵਾਲੇ ਕਿਰਦੇ ਨੂੰ ਪਾਉਣ ਵੀ ਨਾ ਉਹ ਕਹਿਣ ਲੱਗੇ ਜਦੋਂ ਬੱਚੀ ਦਾ ਵਿਆਹ ਕਰਨੇ ਆ ਸਭ ਤੋਂ ਪਹਿਲਾਂ ਉਹਦੇ ਸੁਹਾਗ ਦਾ ਜੋੜਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਪੁਰਾਤਨ ਸਮੇਂ ਲਲਾਰੀ ਰੱਖਦੇ ਸਨ ਕਹਿਣ ਲੱਗੇ ਮੈਂ ਸੁਹਾਗ ਦਾ ਜੋੜਾ ਜਿਹੜਾ ਰੰਗਿਆ ਕੋਈ ਕੱਪੜਾ ਨਹੀਂ ਤਨ ਰੈਨੀ ਮਨ ਪੁਨਰਤ ਕਰੋ ਧਿਆਨ ਦਿਆ ਜੇ ਸਾਰੇ ਸ਼ਬਦ ਵੱਲ ਤਨ ਰੈਨੀ ਰੈਨੀ ਦਾ ਅਰਥ ਇੱਥੇ ਬਸਤ ਹੈ ਕਹਿੰਦੇ ਤਨ ਨੂੰ ਇੱਕ ਕੱਪੜਾ ਬਣਾ ਲਿਆ ਮਨ ਪੁਨਰਪ ਕਰਮੂ ਤੇ ਮਨ ਨੂੰ ਇਹਨੂੰ ਬਸਤਰ ਬਣਾ ਕੇ ਮਨ ਨਾਲ ਲਿਆ ਦੋਨਾਂ ਨੂੰ ਮੈਂ ਲੈ ਕੇ ਰੰਗਣ ਤੁਰੀਆਂ ਤਨ ਵੈਨੀ ਮਨ ਪੁਨਰਪ ਕਰਮੂ ਪਾਚੋ ਤੱਤ ਬਰਾਤੀ ਕਹਿਣ ਲੱਗੇ ਜਿੱਥੇ ਵਿਆਹ ਹੋਣਾ ਸੀ ਉਹ ਪੰਜ ਤੱਤ ਬਰਾਤ ਵਿੱਚ ਆਏ ਨੇ ਤੇ ਪੰਜ ਤੱਤ ਦਾ ਅਰਥ ਆ ਧਰਤੀ ਮਿੱਟੀ ਪਵਨ ਆਗਾਦਕ ਨਹੀਂ ਕਹਿਣ ਲੱਗੇ ਸੱਤ ਸੰਤੋਖ ਦਇਆ ਧਰਮ ਤੇ ਧੀਰਜ ਖਿਮਾ ਆਦਿਕ ਜਿਹੜੇ ਸ਼ੁਭ ਗੁਣ ਨੇ ਇਹ ਬਰਾਤੀ ਬਣ ਕੇ ਆਉਂਦੇ ਨੇ ਜਦੋਂ ਸਾਈ ਨੇ ਆਉਣਾ ਹੋਵੇ ਤਨ ਰਹਿਣੀ ਮਨ ਪੁਰਪ ਕਰੂੰ ਪਾਚੋ ਤੱਤ ਬਰਾਤੀ ਰਾਮ ਰਾਏ ਸੋ ਭਾਵਰ ਦੇ ਹੋ ਕਹਿਣ ਲੱਗੇ ਆਓ ਮੈਂ ਆਪਣੇ ਸਾਈ ਦੇ ਨਾਲ ਭਾਵਰ ਦਰ ਤੇ ਫੇਰੇ ਲੈਣੇ ਨੇ ਤੇ ਕਿਵੇਂ ਜੀ ਕਹਿਣ ਲੱਗੇ ਆਤਮ ਤੇ ਰੰਗ ਰਾਤੀ ਅੰਦਰ ਦੇ ਰੰਗ ਵਿੱਚ ਰੱਤ ਕੇ ਮੈਂ ਸਾਈ ਦੇ ਨਾਲ ਫੇਰੇ ਲੈਣੇ ਨੇ ਤਨ ਰਹਿਣੀ ਮਨ ਪੁਨਰਪ ਕਰੂੰ ਪਾਚੋ ਤੱਤ ਬਰਾਤੀ ਰਾਮ ਰਾਏ ਸੋ ਭਾਵਰ ਲੇ ਹੋ ਆਤਮ ਤੇ ਰੰਗ ਰਾਤੀ ਤੇ ਸਾਡੇ ਘਰਾਂ ਵਿੱਚ ਇੱਕ ਗੱਲ ਚੱਲਦੀ ਹੈ ਪਿੰਡਾਂ ਵਿੱਚ ਕਿ ਕੁੜੀ ਦਾ ਵਿਆਹ ਹੋਵੇ ਜੇ ਮੁੰਡੇ ਦਾ ਪਹਿਲਾਂ ਕਹਿੰਦੇ ਗਾਉਣ ਬਣਦਾ ਚਲੋ ਸ਼ਬਦ ਵਰਤੇ ਗਏ ਅਖੀਰ ਤੇ ਅਗਾਂਹ ਕਿਸੇ ਲੇਡੀ ਸੰਗੀਤ ਕਹਿ ਦਿੱਤਾ ਕਿਸੇ ਹੋਰ ਸ਼ਬਦ ਵਰਤੇ ਆਉਂਦੇ ਤਾਂ ਐਸੇ ਵੀ ਗਾਉਣ ਬਣਾ ਤੇ ਉਸ ਗਾਉਣ ਵਿੱਚ ਉਹ ਵੀ ਗਾਉਣ ਹੁੰਦੀਆਂ ਸਨ ਜਿਹੜੀਆਂ ਸਾਈ ਦੇ ਲੜ ਲੱਗੀਆਂ ਸੁਹਾਗਣਾਂ ਨੇ ਕਬੀਰ ਜੀ ਕਹਿੰਦੇ ਨੇ ਖੇ ਸੁਹਾਗ ਵਾਲੇ ਗੁਰਮੁਖ ਸੰਤ ਜਦੋਂ ਮੇਰੇ ਘਰ ਆਓ ਮੇਰੇ ਸਾਈ ਨੇ ਮੈਨੂੰ ਵਿਆਹ ਆਉਣਾ ਕਿ ਉਹਦੇ ਆਉਣ ਤੋਂ ਪਹਿਲਾਂ ਤੁਸੀਂ ਖੁਸ਼ੀ ਦੇ ਗੀਤ ਨਹੀਂ ਗਾਓਗੇ ਤੁਹਾਨੂੰ ਦੇਖ ਕੇ ਤਾਂ ਉਹਨੇ ਮੇਰੇ ਤੇ ਤੁਸਨੇ ਗਾਓ ਗਾਓ ਨਹੀਂ ਦੁਲਹਨੀ ਇਹ ਤੇ ਸ਼ਬਦ ਦੁਲਹਨੀ ਵਰਤਿਆ ਤੇ ਦੁਲਹਨੀ ਸ਼ਬਦ ਹੈ ਹੀ ਉਹਦੇ ਲਈ ਜਿਹਦੇ ਸਿਰ ਦੇ ਉੱਤੇ ਸਾਈ ਖਲੋਤਾ ਪਿਆ ਜਿਹਦਾ ਕੋਈ ਦੁਲਹ ਹੈ ਜਿਹਦਾ ਕੋਈ ਸੁਹਾਗ ਵਾਲਾ ਹੈ ਕਹਿਣ ਲੱਗੇ ਗਾਓ ਗਾਓ ਨਹੀਂ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਬਤਾਰਾ ਮੰਗਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਇਹ ਕਿਹਾ ਕਬੀਰ ਸੱਤ ਸੰਤੋਖ ਬਰਾਤੀ ਆ ਗਏ ਨੇ ਸੰਤ ਜਨ ਤੇਰੇ ਘਰ ਵਿੱਚ ਅੱਗੋਂ ਪਹਿਲਾਂ ਗੀਤ ਗਾਉਣ ਆ ਗਏ ਨੇ ਸਾਈ ਦੇ ਫਿਰ ਕਿਸੇ ਪੁਰੋਹਿਤ ਨੂੰ ਸੱਦੀ ਤੇਰੇ ਫੇਰੇ ਮੰਤਰ ਕਿੰਨੇ ਪੜ੍ਹਨੇ ਨੇ ਉਹ ਕਹਿਣ ਲੱਗੇ ਮੈਂ ਬਾਹਰ ਦੇ ਮੰਤਰ ਕੋਈ ਨਹੀਂ ਪੜ੍ਹਾਉਣੇ ਪੁੱਛਿਆ ਬੇਦੀ ਦਾ ਪ੍ਰਬੰਧ ਕੀਤੀ ਪੁਰਾਣੇ ਸਮੇਂ ਅੱਗ ਨਾਲ ਬੇਦੀ ਮੰਡਪ ਸਾਜ ਕੇ ਫੇਰੇ ਲੈਂਦੇ ਸਨ ਸੱਤ ਫੇਰੇ ਹਿੰਦੂਇਜ਼ਮ ਮੁਤਾਬਕ ਲੈ ਜਾਂਦੇ ਨੇ ਕਿਹੜਾ ਪ੍ਰੋਹਤ ਏ ਕਿਹੜੀ ਬੇਦੀ ਏ ਕਿਹੜਾ ਮੰਡਪ ਏ ਕਿਹੜੇ ਮੰਤਰ ਪੜ੍ਹਨੇ ਨੀ ਉੱਥੇ ਕਬੀਰ ਜੀ ਨੇ ਸ਼ਬਦ ਕਿਹਾ ਕਹਿਣ ਲੱਗੇ ਬਾਹਰ ਦੀ ਬੇਦੀ ਛੱਡ ਦਿੱਤੀ ਮੈਂ ਆਪਣੀ ਨਾਭੀ ਨੂੰ ਬੇਦੀ ਬਣਾਇਆ ਨਾਭ ਕਮਲ ਮੈਂ ਬੇਦੀ ਰਚ ਲੇ ਜਿੱਥੋਂ ਸਵਾਸ ਪੈਦਾ ਹੁੰਦਾ ਜਿਹਨੂੰ ਅਸੀਂ ਪਰਾ ਬਾਣੀ ਕਹਿੰਦੇ ਹਾਂ। ਵਾਹ ਕਬੀਰ ਸਾਹਿਬ ਬਾਣੀ ਜਦੋਂ ਸ਼ੁਰੂ ਹੁੰਦੀ ਹੈ, ਸਿੱਧ ਗੋਸ਼ਟ ਵਿੱਚ ਸਾਹਿਬ ਨੇ ਕਿਹਾ ਤ੍ਰੈ ਸੱਤ ਉਂਗਲ ਵਾਈ ਆਉਤੂ, ਵਾਈ ਦਰਥ ਵਾਯੂ, ਜਦੋਂ ਸਾਡੇ ਅੰਦਰੋਂ ਸਾਹ ਨਿਕਲਦਾ ਤਿੰਨ ਤੇ ਸੱਤ ਦਸ ਉਂਗਲਾਂ ਉਹ ਬਾਹਰ ਮਾਰ ਕਰਦਾ। ਸਾਹਿਬ ਕਬੀਰ ਸਾਹਿਬ ਦੇ ਇਸ ਬਚਨ ਨੂੰ ਕਦੀ ਬੁੱਝਿਓ ਤੇ ਉਹ ਹੀ ਬੁੱਝੇਗਾ ਨਾ ਜਿਹੜਾ ਇਸ ਤੱਕ ਪਹੁੰਚਿਆ। ਕਹਿਣ ਲੱਗੇ ਤਿੰਨ ਚਾਰ ਬਾਣੀਆਂ ਸੀ ਪੜ੍ਹਨੇ ਆ ਕਿ ਕੇਤੀਆਂ ਖਾਣੀ ਕੇਤੀਆਂ ਬਾਣੀ, ਪਰ ਚਾਰ ਬਾਣੀਆਂ ਦਾ ਜ਼ਿਕਰ ਕੀਤਾ ਜਾਂਦਾ ਜ਼ਿਆਦਾਤਰ ਹੈ। ਬਾਣੀਆਂ ਬੇਅੰਤ, ਬੈਖਰੀ, ਮਤਮਾ, ਪਸੰਤੀ ਤੇ ਪਰਾ, ਚਾਰ ਬਾਣੀਆਂ ਨੇ ਤੇ ਚਾਰੇ ਬਾਣੀਆਂ ਦੀ ਵੱਖ ਵੱਖ ਸਰੀਰ ਵੀ ਥਾਂ ਹੈ। ਜਿਹੜੀ ਬਾਣੀ ਆਰੰਭ ਹੁੰਦੀ ਹੈ, ਜੇ ਸੱਚ ਪੁੱਛੋ ਸਾਡਾ ਦੁਨੀਆਂ ਨਾਲ ਸੰਬੰਧ ਹੀ ਨਾਭੀ ਕਰਕੇ ਹੋਇਆ। ਜਿੱਦਣ ਮਾਂ ਨੇ ਖੁਰਾਕ ਦਿੱਤੀ ਹੈ ਕੇਵਲ ਇਸ ਨਾਭੀ ਕਰਕੇ ਦਿੱਤੀ ਹੈ। ਇੱਥੇ ਹੀ ਉਹ ਸਵਾਸਾਂ ਦੀ ਗੰਢ ਏ, ਜਿਹੜੇ ਜਪਣ ਵਾਲੇ ਨੂੰ ਪਤਾ ਲੱਗਦਾ ਉਹ ਛੇ ਮਹੀਨੇ ਪਹਿਲਾਂ ਦੱਸ ਦਿੰਦਾ ਵੀ ਗੰਢ ਖੁੱਲ ਗਈ, ਮੈਂ ਚਲੇ ਜਾਂਦਾ। ਇੱਥੋਂ ਹੀ ਸਵਾਸ ਆਰੰਭ ਹੁੰਦਾ। ਬੈਕਰੀ, ਮਧਮਾ, ਪਸੰਤੀ ਤੇ ਪਰਾ ਚਾਰ ਬਾਣੀਆਂ ਨੇ, ਚਾਰਾਂ ਦੀ ਥਾਂ ਹੈ। ਇਹਨੂੰ ਅਸੀਂ ਚੁਟਲਾ ਨਹੀਂ ਸਕਦੇ ਜੋਗਮਤ ਕਹਿ ਕੇ। ਮੈਂ ਤਾਂ ਕਈ ਵਾਰੀ ਅਰਥ ਕਰਦਾ ਹੁੰਦਾ ਕਿ ਹਰ ਚੀਜ਼ ਨੂੰ ਗੁਰਮਤ ਗੁਰਮਤ ਕਹਿੰਦੇ ਹਨ, ਚੇਤੇ ਰੱਖੀਓ। ਵਾਹਿਗੁਰੂ ਮਨਮਤ ਮਨਮਤ ਕਹਿੰਦਿਆਂ ਕਹਿੰਦਿਆਂ ਕਿਤੇ ਬਾਬੇ ਦੀ ਗੁਰਮਤ ਵੀ ਨਾ ਬਾਹਰ ਛੱਡ ਆਈਏ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਕਹਿਣ ਲੱਗੇ ਬੈਕਰੀ ਦਾ ਅਰਥ ਹੁੰਦਾ ਜੋ ਮੈਂ ਬੋਲ ਰਿਹਾ ਇਹ ਬੈਕਰੀ। ਮਧਮਾ ਦਾ ਅਰਥ ਹੈ ਕਿ ਜਿੱਥੇ ਮੇਰੀ ਜ਼ਬਾਨ ਬੰਦ ਹੋ ਜਾਏ, ਬਿਲਕੁਲ ਕੋਈ ਵੀ ਮਨੁੱਖ ਹੋਵੇ ਰਸਨਾ ਬੰਦ ਹੋ ਜਾਏ ਤੇ ਅੰਦਰ ਗਲੇ ਦੇ ਉਹ ਨਾਦ ਉਹ ਆਵਾਜ਼ ਨਿਕਲੇ ਉਹਨੂੰ ਮਧਮਾ ਕਿਹਾ ਜਾਂਦਾ। ਪਸੰਤੀ ਬਾਣੀ ਦਾ ਵਾਸਾ ਜਿਹੜਾ ਉਹ ਹਿਰਦੇ ਵਿੱਚ ਏ, ਤੇ ਜਿਹਨੂੰ ਪਰਾ ਦੀ ਖੇਡ ਕਹਿੰਦੇ ਆ ਨਾ, ਪਰਾ ਬਾਣੀ ਦਾ ਵਾਸਾ ਸਾਡੀ ਨਾਭੀ ਵਿੱਚ ਏ। ਕਬੀਰ ਸਾਹਿਬ ਕਹਿੰਦੇ ਨੇ ਆਓ ਲੋਕੋ ਦੇਖੋ ਮੇਰੇ ਵਿਆਹ ਦਾ ਮੰਡਪ, ਉਹ ਵੇ ਜਿਹੜਾ ਮੰਗਲ ਮਾਏ, ਐਵੇਂ ਨਹੀਂ ਕਿ ਕੋਲ ਬੈਠੇ ਆ ਗੁਰੂ ਦੇ ਦੋ ਘੜੀਆਂ, ਕੋਲ ਬੈਠੇ ਅੱਖਾਂ ਵਿੱਚ ਪਾਣੀ ਭਰਿਆ ਕਿ ਵਾਹ ਮਤ ਪਤੀ ਕੋਲ ਬੈਠੇ ਆ। ਉਹ ਕਹਿੰਦੇ ਨੇ ਨਹੀਂ, ਨਾਭ ਕਮਲ ਮੈਂ ਬੇਦੀ ਰਚ ਲਏ, ਮੈਂ ਆਪਣੇ ਨਾਭੀ ਦਾ ਜਿਹੜਾ ਕਮਲ ਹੈ ਇਹਨੂੰ ਬੇਦੀ ਇਹਨੂੰ ਮੰਡਪ ਬਣਾਇਆ। ਤੇ ਪੁੱਛਿਆ ਜੀ ਇੱਥੇ ਮੰਤਰ ਕਿਹੜਾ ਪੜੋਗੇ? ਕਹਿਣ ਲੱਗੇ ਆ ਪੁਰਾਣਾ ਦੇ ਮੰਤਰ ਨੇ, ਬ੍ਰਹਮ ਗਿਆਨ ਉਚਾਰਾ। ਉੱਥੇ ਮੰਤਰ ਹੀ ਕੇਵਲ ਉਹ ਪੜਿਆ ਜਾਂਦਾ ਜਿਹਦੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ, ਦੂਜਾ ਮੰਤਰ ਤਾਂ ਅਸਲ ਹੀ ਕੋਈ ਨਹੀਂ ਕਰਦਾ। ਕਦੀ ਦੇਖਿਓ ਮੰਤਰ ਜਪਦੇ ਗੁਰਮੁਖ ਹੁਣ ਸਾਡੇ ਤਾਂ ਕਈ ਸੱਜਣ ਇਸ ਪਾਸੇ ਵੀ ਤਰਕ ਕਰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਹਿਣਾ ਜੇ ਨਾਮ ਜਪਣਾ। ਇੱਕ ਸੱਜਣ ਕਹਿੰਦਾ ਹੈ ਜੀ ਪੁਨਰੁਕਤੀ ਦੋਸ਼ ਹੈ। ਪੁਨਰੁਕਤੀ ਦੋਸ਼ ਆਪ ਜੀ ਸਮਝਦੀ ਹੋ ਵੀ ਜਿਸ ਅੱਖਰ ਨੂੰ ਪਰਤ ਪਰਤ ਕੇ ਰਿਪੀਟ ਕੀਤਾ ਜਾਏ। ਸਾਹਿਤਕਾਰ ਕਹਿੰਦੇ ਨੇ ਜੇ ਪੁਨਰ ਇੱਕ ਇੱਕ ਅੱਖਰ ਨੂੰ ਪਰਤ ਪਰਤ ਕੇ ਕਹੀ ਜਾਂਦਾ ਪੁਨਰੁਕਤੀ ਦੋਸ਼। ਤੇ ਮੈਂ ਮਨ ਵਿੱਚ ਸੋਚਿਆ ਵੀ ਮੇਰੇ ਦਾਤਾ ਤੇਰੀ ਸ੍ਰਿਸ਼ਟੀ ਟਿਕੀ ਹੀ ਪੁਨਰੁਕਤੀ ਦੇ ਉੱਤੇ ਨੇ। ਜੇ ਕਹੀਏ ਵੀ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਤੇ ਸੌ ਵਾਰੀ ਕਹਿ ਲਿਆ ਗੱਲ ਇੱਕੋ ਹੀ ਹੈ। ਪਿਆਰਿਓ ਜਿੱਦਣ ਸਾਹ ਲਿਆ ਸੀ ਜੰਮਦਿਆਂ ਇੱਕ ਹੀ ਸਾਹ ਲੈ ਲੈਂਦੇ, ਪਰਤ ਪਰਤ ਕੇ ਸਾਹ ਲੈਣ ਦੀ ਕੀ ਲੋੜ ਹੈ? ਸਵਾਸ ਤੋਂ ਬਿਨਾਂ ਸਰੀਰ ਮੁਰਦਾ ਹੈ। ਖੂਨ ਦਾ ਸਰਕਲ ਇੱਕ ਦਿਨ ਚੱਲਿਆ ਸੀ, ਦਿਲ ਦੀ ਧੜਕਣ ਇੱਕ ਵਾਰੀ ਧੜਕ ਜਾਂਦੀ? ਕਹਿੰਦੇ ਨਹੀਂ, ਦਿਲ ਦਾ ਬਾਰ ਬਾਰ ਧੜਕੇਗਾ ਤਾਂ ਜਿੰਦਾ ਹੈ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਦਿਲ ਬਾਰ ਬਾਰ ਧੜਕੇ ਸਰੀਰ ਜਿੰਦਾ ਹੈ, ਜੇ ਇੰਦਾ ਅੰਦਰ ਜਿੰਦਾ ਕਰਨੀ ਫਿਰ ਬਾਰ 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 ਕਦ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਧੜਕੀਏ, ਦੋਨਾਂ ਦਾ ਕਿਰਪਾ ਹੋਵੇਗੀ। ਉੱਥੇ ਫਿਰ ਕਹਿੰਦੇ ਨੇ ਜਿਹੜਾ ਮੰਤਰ ਹੈ ਜੋ ਗੁਰੂ ਦਾ ਦਿੱਤਾ ਮੰਤਰ ਹੈ, ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ, ਰਹੀਮ, ਅੱਲਾ, ਰੱਬ ਸਾਰੇ ਨਾਂ ਨੇ, ਬੇਅੰਤ ਨਾਂ ਨੇ। ਪਰ ਪਿਆਰਿਓ ਗੁਰਮਤ ਨਾਮ ਨੇ ਅਸਰ ਕਰਨਾ। ਜੋ ਗੁਰੂ ਨੇ ਤੈਨੂੰ ਨਾਮ ਦਿੱਤਾ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਕਹਿਣ ਲੱਗੇ ਭਾਈ ਆਓ ਤਨ ਰੈਨੀ ਮਨ ਪੁਰਪ ਗਰਮ ਪਾਚੋ ਤਤ ਬਰਾਤੀ ਰਾਮ ਰਾਏ ਸੋ ਭਾਵਰ ਲੇਹੂ ਆਤਮ ਤੇਰੰਗ ਰਾਤੀ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ ਨਾਭ ਕਮਲ ਮੈਂ ਬੇਦੀ ਰਚ ਲੇ। ਬ੍ਰਹਮ ਗਿਆਨ ਉਚਾਰਾ, ਉਸ ਪਰਾ ਬਾਣੀ ਵਿੱਚ ਬ੍ਰਹਮ ਗਿਆਨ ਦੇ ਮੰਤਰ ਪੜੇ ਗਏ। ਤੇ ਪੁੱਛਿਆ ਰਾਮ ਮੰਤਰ ਪੜ ਕੇ ਮਿਲਿਆ ਕੀ? ਕਹਿਣ ਲੱਗੇ ਰਾਮ ਰਾਏ ਸੋ ਦੂਲ ਹੋ ਪਾਇਓ ਅਸ ਬੜ ਭਾਗ ਹਮਾਰਾ। ਪੁੱਛਿਆ ਵੀ ਇਸ ਮਿਲਾਪ ਵੇਲੇ ਇਸ ਵਿਆਹ ਵਿੱਚ ਕੌਣ ਕੌਣ ਆਏ ਸਨ? ਕਹਿੰਦੇ ਨੇ ਤੁਹਾਨੂੰ ਅੱਖਾਂ ਨਾਲ ਦਿਸਣੇ ਨੇ। ਹੁਣ ਤੱਕਿਓ ਇੱਥੇ ਸ਼ਬਦ, ਜਦੋਂ ਕੋਈ ਕਰਨੀ ਵਾਲਾ ਦੁਨੀਆਂ ਤੋਂ ਜਾਂਦਾ ਮਤ ਸਮਝੀ ਉਹ ਇਕੱਲਾ ਜਾਂਦਾ, ਜਦੋਂ ਤੁਰਦਾ ਪਤਾ ਨੀ ਕਿੰਨੀਆਂ ਕੋ ਨਿਵਾਜੇ ਹੋਏ ਉਹਦੀ ਹਜ਼ੂਰੀ ਵਿੱਚ ਹੁੰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦਾ ਚਲਾਣਾ ਕਦੀ ਪੜ੍ਹਿਓ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ ਰਹਿਸ਼ ਕੀ ਉਹ ਸੁਰਦੇਵ। ਉਹ ਕਿਹੜੀਆਂ ਦੇਵੀ ਦੈਵੀ ਰੂਹਾਂ ਨੇ ਜਿਹੜੀਆਂ ਤੈਨੂੰ ਲੈਣ ਆਈਆਂ, ਜੀ ਆਇਆ ਕਹਿਣ ਆਈਆਂ? ਸਾਨੂੰ ਤਾਂ ਦਿਸੀਆਂ ਨਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਈਆਂ। रहस की उत्सुर देव तो है जब जय जय जम्पै असुर गए ते पहाड़ पाप तिन पीतर कंपै काटे सो पाप तिनो नरो के गुरु राम दास जिन पायो शत्र सिंहासन पृथ्वी गुरु अर्जन को दे आयो। कह लगे फिर जेड़े मेरे इस मिलाप में आए सन वो कौन कौन ने। जदो वचन किया कि नाभ कमल में बेदी रचले ब्रह्म ज्ञान उचारा राम राय सो दूल हो पायो असवड पालो हमारा सोर नर मुनजन कौतक आए। ਕਹਿੰਦੇ ਹੁਣ ਗਿਣਤੀ ਕਰ ਲੋ ਸੁਰ ਨਰ ਮੁਨ ਜਨ ਕਿੰਨੇ ਕੁ ਬਖਸ਼ੇ ਆਏ ਹੋਣਗੇ। ਇਹ ਤੇ ਅਰਥ ਸਾਰੇ ਆਏ ਅਖਰੀ ਕੀਤੇ ਨੇ ਪਰ ਕਿਸੇ ਟਾਵੇਂ ਟਾਵੇਂ ਗੁਰਮੁਖ ਨੂੰ ਪਤਾ। ਕਹਿਣ ਲੱਗੇ ਜਦੋਂ 33 ਉਜਾਨਾ ਉਜਾਨਾ ਦਾ ਅਰਥ ਇੱਥੇ ਬਵਾਨ ਹੈ। ਕਹਿਣ ਲੱਗੇ 33 ਕਰੋੜ ਦੇਵਤੇ ਮਨ ਨੂੰ ਬਵਾਨ ਲੈ ਕੇ ਆਏ ਤੇ ਅਖੀਰ ਤੇ ਕਹਿੰਦੇ ਨੇ ਦੁਨੀਆਂ ਦੇ ਲੋਕੋ ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ ਕਹਿ ਕਬੀਰ ਮੋਏ ਵਿਆਹ ਚੱਲੇ ਹੈ ਪੁਰਖ ਏਕ ਭਗਵਾਨ। ਕਹਿੰਦੇ ਮੈਨੂੰ ਇੱਕ ਰੱਬ ਵਿਆਹ ਕੇ ਲੈ ਤੁਰਿਆ। ਉਸੇ ਵਿਆਹ ਨੂੰ ਸਾਹਿਬ ਨੇ ਕਿਹਾ ਸੀ ਕਿ ਵਿਆਹ ਹੋਵਾ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰਗਿਆਨ ਅੰਧੇਰਾ ਵਿਣਸਿਆ ਰਤਨ ਪਦਾਰਥ ਲਾਦਾ ਹਉਮੈ ਰੋਗ ਗਿਆ ਦੁੱਖ ਲਾਥਾ ਆਪ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਬਿਨਾਸ਼ੀ ਨਾ ਕਦੇ ਮਰੇ ਨਾ ਜਾਇਆ ਮੰਗਲ ਮਾਏ ਸੁਹੰਦੀਆਂ। ਕਿਉਂ ਸੋਭਾ ਕਿਉਂਕਿ ਉਹਨਾਂ ਦਾ ਸੁਹਾਗ ਟਲਨੇ ਨਹੀਂ ਸੁਹਾਗ ਕਦੀ ਜਾਣੇ ਨਹੀਂ। ਸਾਹਿਬ ਕਹਿਣ ਲੱਗੇ ਕਿ ਅਕਾਲ ਮੂਰਤ ਵਰ ਪਾਇਆ ਬਿਨਾਸ਼ੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਵਾ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਫਿਰ ਜਦੋਂ ਸੁਹਾਗਣ ਬਣ ਗਈ ਉਹਨੇ ਫਿਰ ਸ਼ਿੰਗਾਰ ਕੀਤਾ। ਮੈਂ ਕਈ ਵਾਰ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਸ਼ਿੰਗਾਰ ਸੁਹਾਗਣ ਨੂੰ ਬਹੁਤ ਚੰਗਾ ਲੱਗਦਾ। ਜਦੋਂ ਸ਼ਿੰਗਾਰ ਕੀਤਾ ਤੇ ਗੁਰੂ ਹਰਗ੍ਰੰਥ ਸਾਹਿਬ ਦੇ ਦੋ ਸ਼ਬਦ ਆਪ ਨਾਲ ਸਾਂਝੇ ਕਰਨੇ ਨੇ। ਕਹਿੰਦੇ ਨੇ ਸ਼ਿੰਗਾਰ ਕੀਤਾ ਤੇ ਫਿਰ ਇੱਕ ਆਈ ਜਗਿਆਸੂ ਉਸਨੇ ਸੁਹਾਗਣ ਨੂੰ ਦੇਖ ਕੇ ਕਿਆ ਕਹਿਣ ਲੱਗੇ ਭੈਣੇ ਲਾਲ ਚੋਲਨਾ ਤੈਂ ਤਨ ਸੋਇਆ ਮੰਗਰ ਮਾਏ ਸੁਹੰਦੀਆਂ ਹਰ ਫਿਰ ਸੰਗ ਬੈਠੜੀਆਂ ਹਾਂ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਸ਼ਿਕਾਇ ਲੱਗੇ ਭੈਣੇ ਲਾਲ ਤੋਲ ਚੋਲਨਾ ਤੈਂ ਤਨ ਸੋਇਆ ਸੁਰਜਨ ਭਾਨੀ ਤਾਮਨ ਮੋਇਆ ਕਵਨ ਬਨੀ ਰੀ ਤੇਰੀ ਲਾਲੀ ਕਿਵੇਂ ਤੇਰੇ ਤੇ ਚਿਹਰੇ ਤੇ ਨੂਰ ਦੀ ਝੜੀ ਲੱਗੀ ਪਈ ਹੈ ਮੈਨੂੰ ਦੱਸ ਹਾਂ ਕਿਵੇਂ ਤੈਨੂੰ ਸਾਈ ਮਿਲ ਗਿਆ ਕਿਵੇਂ ਰਹਿਮਤ ਹੋ ਗਈ ਕਵਨ ਬਨੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਤੁਮੀ ਸੁੰਦਰ ਤੁਮੈ ਸੁਆਦ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆ। ਪਤਾ ਨੀ ਕਿੰਨੇ ਕੁ ਉੱਚੇ ਉੱਚੇ ਸ਼ਬਦ ਵਰਤ ਦਿੱਤੇ। ਕਹਿਣ ਲੱਗੇ ਭੈਣੇ ਤੂੰ ਸੱਤ ਵਾਲੀ ਹੈ ਤੂੰ ਪ੍ਰਧਾਨ ਹੈ ਤੂੰ ਆਚਾਰਵੰਤੀ ਹੈ ਤੂੰ ਕੁਲਵੰਤੀ ਹੈ ਪਰ ਮੈਨੂੰ ਇੱਕ ਗੱਲ ਦੱਸ ਦੇ ਚਿਹਰੇ ਤੇ ਜਿਹੜਾ ਨੂਰ ਡਲਕਾ ਮਾਰਦਾ ਇਹ ਕਿੱਥੋਂ ਲੱਭੇ। ਕਮਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ। ਕਹਿ ਲੱਗੇ ਤੁਮ ਕਰ ਸੁੰਦਰ ਤੁਮੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਸਾਰੀਆਂ ਰਹਿਮਤਾਂ ਹੋ ਗਈਆਂ। ਅਖੀਰ ਤੇ ਜਿਹੜੀ ਗੱਲ ਕੀ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ। ਹੁਣ ਅੱਗੇ ਤੱਕੇ ਉੱਤਰ ਮਿਲਿਆ ਸੁਹਾਗਣ ਦਾ ਪਹਿਲਾਂ ਤੇ ਬੋਲੀ ਨਾ ਉਹਨੇ ਪਰਤ ਕੇ ਕਿਹਾ ਦੱਸ ਤਾਂ ਸਹੀ। ਕਹਿਣ ਲੱਗੇ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਮੰਗਰ ਮਾਹੇ ਸੁਹੰਦੀਆਂ ਹਰ ਫਿਰ ਸੰਗ ਬੈਠੜੀਆਂ। ਸਾਹਿਬ ਕਹਿਣ ਲੱਗੇ ਪ੍ਰੀਤਮ ਭਾਨੀ ਭੈਣੇ ਜਿੱਦਣ ਉਹਨੂੰ ਚੰਗੀ ਲੱਗੀਆਂ ਉਦਣ ਹੀ ਨੂਰ ਦੀ ਰਹਿਮਤ ਹੋਈਏ ਜੇ ਚੰਗੀ ਨਾ ਲੱਗਦੀ ਇਹ ਨੂਰ ਮੇਰਾ ਆਪਣਾ ਥੋੜਾ। ਕਦੀ ਦੇਖੋ ਸਾਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਡਾਕਟਰ ਤਾਰਨ ਸਿੰਘ ਨੇ ਬੜੀ ਸੋਹਣੀ ਇੱਕ ਗੱਲ ਕਹੀ। ਉਹ ਕਹਿੰਦਾ ਜਿਹੜੀ ਵੀ ਸਾਖੀਆ ਜਦੋਂ ਸਾਖੀਆਂ ਪੜ੍ਹੀਦੀਆਂ ਨਾ ਕਦੀ ਸੱਤ ਦੇ ਸ਼ਾਂ ਦੀ ਸਾਖੀ ਚੱਲੇ ਬੜੇ ਸੱਜਣ ਮੈਂ ਵੇਖਿਓ ਰੋਕਦੇ ਨੇ ਕਹਿੰਦੇ ਨੇ ਬੱਚਿਆਂ ਵਾਲੀਆਂ ਮਨੋਕਲਪਿਤ ਗੱਲਾਂ ਸੁਣਾਈ ਜਾਂਦੇ। ਡਾਕਟਰ ਤਾਰਨ ਸਿੰਘ ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਗੁਰੂ ਨਾਨਕ ਸਾਹਿਬ ਕੀ ਨੇ। ਉਹਨੇ ਸਿੱਧ ਕੀਤਾ ਸੱਪ ਨੇ ਸ਼ਾਹ ਕੀਤੀ ਉਹ ਕਹਿੰਦਾ ਤੁਹਾਨੂੰ ਪਤਾ ਸੱਪ ਕਿੱਥੇ ਆਉਂਦਾ ਜ਼ਹਿਰੀਲਾ ਸੱਪ ਏ ਤੇ ਜਦੋਂ ਫਿਰ ਸਪੇਰਾ ਬੀਨ ਵਿੱਚ ਰਾਤ ਗਾਉਂਦਾ ਤੇ ਸੱਪ ਜਿਹੜਾ ਉਹ ਫਨ ਖਿਲਾਰ ਕੇ ਨੱਚਦਾ ਹੋਇਆ ਬੀਨ ਦੇ ਕੋਲ ਆ ਜਾਂਦਾ। ਕਹਿਣ ਲੱਗੇ ਸੱਪ ਰਾਗ ਦਾ ਆਸ਼ਕ ਹੈ ਤੇ ਗੁਰੂ ਨਾਨਕ ਦੇਵ ਰਾਗ ਦਾ ਸੂਮਾ ਹੈ ਉਹਦੇ ਕੋਲ ਸੱਪ ਕਿਉਂ ਨਹੀਂ ਆਏਗਾ। ਕਹਿਣ ਲੱਗੇ ਸੱਪ ਜਦੋਂ ਜ਼ਹਿਰ ਨਾਲ ਤੜਪਦਾ ਤੇ ਚੰਦਨ ਵੱਲ ਜਾਂਦਾ ਉਹਨੂੰ ਠੰਡ ਪੈਂਦੀ ਹੈ। ਕਹਿਣ ਲੱਗੇ ਸੱਪ ਕਿਉਂ ਨਹੀਂ ਗੁਰੂ ਨਾਨਕ ਕੋਲ ਆਏਗਾ ਉਹਦੇ ਕੋਲ ਕੇਵਲ ਠੰਡ ਹੀ ਠੰਡ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਿਫਤ ਵਿੱਚ ਉਹਨੇ ਬੜੇ ਬਚਨ ਕਹੇ। ਹਜ਼ੂਰ ਨੇ ਕਿਰਪਾ ਕੀਤੀ ਕਹਿਣ ਲੱਗੇ ਕਿ ਜਦੋਂ ਇਹ ਰਹਿਮਤ ਜਦੋਂ ਇਹ ਕਿਰਪਾ ਹੋ ਗਈ ਪੁੱਛਿਆ ਵੀ ਭੈਣੇ ਤੇਰੇ ਤੇ ਨੂਰ ਕਿਵੇਂ ਤੈਨੂੰ ਰਹਿਮਤ ਮਿਲੀ ਤੇ ਉਹਨੇ ਅੱਗੋਂ ਉੱਤਰ ਬੜਾ ਸੋਹਣਾ ਦਿੱਤਾ। ਕਹਿਣ ਲੱਗੀ ਕਿ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਜਦੋਂ ਸਾਈ ਨੂੰ ਭਾ ਗਈ ਉਦੋਂ ਮੇਰੇ ਤੇ ਰਹਿਮਤ ਹੋਈ ਏ ਤੇ ਪੁੱਛਿਆ ਕੋਈ ਘਾਲਣਾ ਤੇ ਕੀਤੀ ਹੋਵੇਗੀ ਨਾ ਭਾਣ ਲਈ। ਵੇਖੋ ਇੱਕੋ ਪੰਕਤੀ ਵੀ ਜੁੜੇ ਹੋਏ ਨੇ ਉੱਤਰ ਦੇ ਦਿੱਤਾ। ਕਹਿਣ ਲੱਗੇ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਇਹ ਸ਼ਬਦ ਵਿੱਚ ਦੋ ਰਹਾਓ ਦੇ ਬਚਨ ਨੇ। ਪਹਿਲੀ ਰਹਾਓ ਦੀ ਤੋਂ ਕਿ ਕਵਨ ਬਣੀ ਰੀ ਤੇਲੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਅਖੀਰ ਤੇ ਫਿਰ ਕਹਿੰਦੇ ਨੇ ਸੁਣ ਰੀ ਸਖੀ ਇਹ ਹਮਰੀ ਘਾਲ, ਕਹਿੰਦੇ ਨੇ ਭੈਣੇ ਸੁਣ ਮੇਰੀ ਘਾਲਣਾ, ਮੈਂ ਕਿਹੜੀ ਘਾਲੀ ਏ ਮਹਾਰਾਜ ਕਿਹੜੀ। ਕਹਿਣ ਲੱਗੇ ਪ੍ਰਭ ਆਪ ਸ਼ਿੰਗਾਰ ਸਵਾਰਨਹਾਰ, ਮੇਰੀ ਘਾਲਣਾ ਕੋਈ ਨਹੀਂ, ਬਸ ਮੇਰੇ ਸਾਈਂ ਨੇ ਮੈਨੂੰ ਸ਼ਿੰਗਾਰ ਕੇ ਕਬੂਲ ਕਰ ਲਏ। ਫਿਰ ਅੱਗੇ ਉਹਨੇ ਬੇਨਤੀ ਕੀਤੀ ਜੇ ਤੈਨੂੰ ਮਾਲਕ ਮਿਲ ਗਿਆ ਇੱਕ ਹੁਣ ਕਿਰਪਾ ਮੇਰੇ ਤੇ ਕਰ ਦੇ। ਉੱਥੇ ਫਿਰ ਉਹਨਾਂ ਬਚਨਕਾਰ ਕੀਤਾ, ਕਹਿਣ ਲੱਗੇ ਲਾਲਨ ਰਾਵਿਆ ਕਵਨ ਗਤੀਰੀ, ਸੁਖੀ ਸਖੀ ਬਚਾ ਬਤਾਵੋ ਮੁਝੇ ਮਤੀਰੀ। ਮੈਨੂੰ ਦੱਸ ਕਿਹੜੀ ਅਵਸਥਾ ਕਿਹੜੇ ਤਰੀਕੇ ਨਾਲ ਸਾਈਂ ਖੁਸ਼ ਹੋਇਆ। ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ, ਪੁੱਛਿਆ ਤੈਨੂੰ ਕੀ ਲੱਗਾ। ਕਹਿਣ ਲੱਗੇ ਸੂਭ ਸੂਭ ਸੂਭੀ ਆਪਣੇ ਪ੍ਰੀਤਮ ਕੇ ਰੰਗ ਰਤੀ, ਸੂਭ ਦਰ ਤੇ ਲਾਲ ਸੁਰਖ, ਕਹਿੰਦੇ ਨੇ ਤੇਰਾ ਚਿਹਰਾ ਤੇਰਾ ਮੱਥਾ ਨੂਰ ਡਲਕਾ ਪਿਆ ਮਾਰਦਾ, ਪਰ ਮੈਨੂੰ ਕਿਰਪਾ ਕਰਕੇ ਦੱਸਾਂ ਕਿ ਮਾਲਕ ਕਿਵੇਂ ਰਜਾਏ। ਦੇਖੋ ਬਾਬੇ ਨਾਨਕ ਦੇ ਘਰ ਦਾ ਕਿੰਨਾ ਸੌਖਾ ਸਰਲ ਸਿਧਾਂਤ, ਸੁਭ ਸੁਭ ਸੁਭੀ ਆਪਣੇ ਪ੍ਰੀਤਮ ਕੇ ਰੰਗ ਰਤੀ। ਜਦੋਂ ਜਪਣ ਵਾਲਾ ਬੋਲਿਆ ਕੁਛ ਨਹੀਂ। ਹੁਣ ਕਈ ਵਾਰੀ ਬਾਬਾ ਨਾਨਕ ਸਿੰਘ ਜੀ ਗੱਲ ਬੜੀ ਸੋਹਣੀ ਕਹਿੰਦੇ ਸਨ, ਕਹਿੰਦੇ ਸਨ ਜਣੇ ਖਣੇ ਕੋਲ ਐਵੇਂ ਰੱਬ ਦੀਆਂ ਗੱਲਾਂ ਨਾ ਸ਼ੁਰੂ ਕਰ ਦਿਓ, ਬੇਕਦਰੇ ਲੋਕਾਂ ਨੂੰ ਕੀ ਪਤਾ ਵੀ ਰੱਬ ਕੀ। ਮੈਂ ਕਈ ਵਾਰੀ ਸੋਚਣਾ ਜੋ ਕਹਿੰਦਾ ਰੱਬ ਦੀ ਗੱਲ ਸੁਣਾਓ, ਜਿਹਨਾਂ ਨੂੰ ਇਸ਼ਕ ਹੁੰਦਾ ਸੁਣਨ ਵਾਸਤੇ ਆਪਣੇ ਆਪ ਹੀ ਪਹੁੰਚ ਜਾਂਦੇ। ਅਸੀਂ ਲੋਕ ਤਾਂ ਸਵਾਦ ਪੁੱਛਦੇ ਹਾਂ, ਇੰਡੀਆ ਵਿੱਚ ਬਾਜ਼ਾਰ ਵਿੱਚ ਰੇਹੜੀਆਂ ਲੱਗੀਆਂ ਨੇ, ਕਈ ਵਾਰੀ ਕਈ ਸੱਜਣ ਦੇਖੋਗੇ ਹਰ ਰੇਹੜੀ ਵਿੱਚੋਂ ਭਾਅ ਪੁੱਛੀ ਜਾਣਗੇ, ਖਰੀਦ ਦੇ ਕਿਤੇ ਵੀ ਕੁਛ ਨਹੀਂ। ਅਸੀਂ ਭਾਅ ਤਾਂ ਨਹੀਂ ਕਿਸੇ ਪੁੱਛਦੇ। ਜਦੋਂ ਕਿਹਾ ਵੀ ਮੈਨੂੰ ਦੱਸ ਸੁਭ ਸੁਭ ਸੂਭੀ ਆਪਣੇ ਪ੍ਰੀਤਮ ਕੈ ਰੰਗ ਰਤੀ, ਤੇ ਨਾ ਬੋਲੀ। ਫਿਰ ਅੱਗੋਂ ਕਹਿਣ ਲੱਗੀ ਇੱਕ ਕਿਰਪਾ ਮੇਰੇ ਤੇ ਕਰ ਦੇ, ਪਾ ਮਲੋ ਸੰਗ ਨੈਣ ਭਤੀਰੀ। ਕੱਲੀ ਗੱਲੀ ਜ਼ਬਾਨ ਨਾਲ ਨਹੀਂ, ਕਹਿਣ ਲੱਗੀ ਹੇ ਸੁਹਾਗ ਵਾਲੀਏ ਭਾਗ ਵਾਲੀਏ, ਮੈਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਸਭ ਤੋਂ ਜ਼ਿਆਦਾ ਕੋਮਲ ਨੇ, ਇੰਨੀਆਂ ਕੋਮਲ ਨੇ ਵੀ ਥੋੜ੍ਹਾ ਜਿਹਾ ਕਣ ਮਿੱਟੀ ਦਾ ਪੈ ਜਾਓ ਵੀ ਬਰਦਾਸ਼ਤ ਨਹੀਂ ਕਰਦੀਆਂ, ਸਭ ਤੋਂ ਕੋਮਲ ਨੇ ਨਾ। ਕਹਿੰਦੇ ਨੇ ਮੈਂ ਆਪਣੀਆਂ ਅੱਖਾਂ ਦੀ ਪੁਤਲੀ ਨਾਲ ਤੇਰੇ ਦੋਨੋਂ ਚਰਨ ਧੋਵਾਂਗੀ। ਇੱਥੇ ਪੁਤਲੀ ਨਾਲ ਧੋਣ ਦਾ ਮਤਲਬ ਕੇਵਲ ਅੱਖਾਂ ਪੈਰਾਂ ਤੇ ਲਾਲ ਨਾਲ ਨਹੀਂ, ਇਹਦਾ ਭਾਵ ਇਹ ਸੀ ਕਿ ਜਗਿਆਸੂ ਇੰਨਾ ਕੁ ਬੈਰਾਗ ਵਿੱਚ ਆ ਜਾਏ ਆਪਣੇ ਨੇਤਰਾਂ ਦੇ ਨੀਰ ਨਾਲ ਜਪਣ ਵਾਲੇ ਦੇ ਚਰਨ ਧੋਵੇ। ਪਾ ਮਲੋ ਸੰਗ ਨੈਣ ਭਤੀਰੀ, ਜਹਾਂ ਪਠਾਵੋ ਜਾਂ ਤਤੀਰੀ, ਜਿੱਥੇ ਮੈਨੂੰ ਭੇਜੇਗੀ ਮੈਂ ਤੇਰੇ ਹੁਕਮ ਨੂੰ ਮੰਨਣ ਲਈ ਤਿਆਰ ਹਾਂ। ਮੈਨੂੰ ਦੱਸ ਤਾਂ ਸਹੀ ਲਾਲਣ ਰਾਵਿਆ ਕਵਨ ਗਤੀਰੀ, ਪਾ ਮਲੋ ਸੰਗ ਨੈਣ ਭਤੀਰੀ, ਜਹਾਂ ਪਠਾਓ ਜਾਂ ਤਤੀਰੀ। ਫਿਰ ਅੱਗੇ ਵੇਖੋ ਕਮਾਈ ਦਾ ਹੰਕਾਰ ਵੀ ਛੱਡ ਦਿੱਤਾ। ਇਹ ਨਹੀਂ ਕਿ ਬਾਬਾ ਜੀ ਮੈਂ ਇੰਨੀ ਕਮਾਈ ਕਰਨਾ ਫਿਰ ਕੀ ਖਿਆਲ ਹੈ ਤੁਹਾਡਾ ਮੇਰੇ ਬਾਰੇ। ਉਹ ਕਹਿਣ ਲੱਗੇ ਜਪ ਤਪ ਸੰਯਮ ਦਿਉ ਜਤੀਰੀ, ਆਪਣਾ ਕੋਈ ਦਾਅਵਾ ਨਹੀਂ, ਮੈਂ ਜਿਹੜਾ ਜਪ ਕੀਤਾ, ਜਿਹੜੇ ਸੰਯਮ ਇੰਦਰੇ ਰੋਕੇ ਨੇ, ਜਿਹੜੇ ਤਪ ਕੀਤੇ ਨੇ, ਜਿਹੜਾ ਮੇਰਾ ਆਚਰਣ, ਮੈਂ ਸਭ ਕੁਝ ਤੇਰੇ ਚਰਨਾਂ ਵੀ ਦਿੱਤਾ, ਕੁਛ ਵੀ ਨਹੀਂ, ਮੈਂ ਬਿਲਕੁਲ ਖਾਲੀ ਭਾਂਡਾ ਮੂਧਾ ਮਾਰ ਦਿੱਤਾ। ਮੈਨੂੰ ਦੱਸ ਤਾਂ ਸਹੀ ਜਪ ਤਪ ਸੰਯਮ ਦਿਉ ਜਤੀਰੀ, ਇੱਕ ਨਿਮਖ ਮਿਲਾਓ ਮੋਹੇ ਪ੍ਰਾਣ ਪਤੀ ਦੀ, ਇੱਕ ਨਿਮਖ ਜਿਤਨਾ ਸਮਾਂ ਸਾਈ ਮਿਲਾ ਦੇ। ਅੱਗੋਂ ਫਿਰ ਉਹ ਰੂਹ ਜਿਹੜੀ ਮੰਗਲ ਮਾਏ ਸੁਹੰਦੀ ਸੀ ਉਹ ਬੋਲੀ, ਕਹਿਣ ਲੱਗੀ ਭੈਣੇ ਮਾਣ ਤਾਣ ਅੰਗ ਬੁੱਧ ਹਤੀਰੀ, ਤਿੰਨ ਗੱਲਾਂ ਕਹੀਆਂ। ਕਹਿੰਦੇ ਇੱਕ ਤਾਂ ਆਪਣਾ ਹੱਥ ਬਲ ਛੱਡ ਦੇ ਵੀ ਮੈਂ ਆਪਣੀ ਕਮਾਈ ਨਾਲ ਰੱਬ ਨੂੰ ਪਾਣਾ, ਦੂਜਾ ਕਮਾਈ ਕਰਕੇ ਹੰਕਾਰ ਕਰਨਾ ਛੱਡ ਦੇ। ਮਾਣ ਤਾਣ ਅੰਗ ਬੁੱਧ ਹਤੀਰੀ, ਨਾਨਕ ਸਾ ਸੁਹਾਗ ਵਤੀਰੀ, ਉਹ ਹੀ ਭਾਗਾ ਵਾਲੀ ਜਿਹਨੇ ਇਸ ਅੰਦਰ ਦੀ ਬਿਰਤੀ ਨੂੰ ਛੱਡ ਦਿੱਤਾ ਤੇ ਜਿਹਨੂੰ ਉਹ ਸਾਈ ਮਿਲ ਜਾਏ। ਪਤਾ ਨਹੀਂ ਕਿੰਨੇ ਕੁ ਓਤ ਪੋਤ ਹੋ ਜਾਂਦੇ। ਸਰਦਾਰ ਕਪੂਰ ਸਿੰਘ ICS ਨੇ ਨਾ ਸਪਤ ਸ੍ਰਿੰਗ ਵਿੱਚ ਇੱਕ ਮੀਰਾਂ ਦੇ ਜੀਵਨ ਨੂੰ ਲਿਖਦਿਆਂ ਗੱਲ ਬੜੀ ਸੋਹਣੀ ਕਹੀ। ਮੀਰਾਂ ਨੇ ਆਪਣੀ ਰਚਨਾ ਵੀ ਉਹਦੀ ਪੜ੍ਹਨ ਦਾ ਮੌਕਾ ਮਿਲਿਆ, ਉਹਦੀ ਹਿੰਦੀ ਵਿੱਚ ਰਚਨਾ ਤੇ ਖਾਸ ਕਰਕੇ ਸ਼ਬਦ ਉਹਦੇ ਰਾਜਪੁਤਾਨੇ ਦੀ ਉਹਨੇ ਵਰਤੇ। ਜਦੋਂ ਉਹਦੀ ਕ੍ਰਿਸ਼ਨ ਭਗਤੀ ਵਿੱਚ ਉਹ ਬਿਲਕੁਲ ਗੁੜੁੰਦ ਹੋ ਗਈ ਤੇ ਜਿਹੜਾ ਜੁੜਿਆ ਹੋਇਆ ਉਹਦੇ ਤੋਂ ਕੁਝ ਨਾ ਕੁਝ ਸਿੱਖਿਆ ਲਈਏ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜਦੋਂ ਪੁੱਛਿਆ ਵੀ ਕਿਵੇਂ ਜਪੀਏ, ਕਹਿੰਦੇ ਨੇ ਪ੍ਰਹਿਲਾਦ ਤੇ ਧਰੂ ਨੂੰ ਪੁੱਛ ਲੈ ਜਿਵੇਂ ਉਹਨਾਂ ਜਪਿਆ। ਇੱਕ ਉਦਾਹਰਣ ਹੀ ਹੈ ਨਾ। ਜਦੋਂ ਰਾਜਪੁਤਾਨੇ ਵਿੱਚ ਇਹ ਬੇਇੱਜ਼ਤੀ ਹੋਈ ਵੀ ਮੀਰਾਂ ਸਾਧਾ ਸੰਤਾਂ ਦੀ ਸੰਗਤ ਕਰਦੀ, ਤੇ ਉਹਨਾਂ ਨੇ ਤਿੰਨ ਖੂਨੀ ਵਾਰ ਕੀਤੇ ਜਿਹੜੀ ਮੀਰਾ ਨੇ ਆਪਣੀ ਰਸਨਾ ਨਾਲ ਕਹੇ। ਕਹਿੰਦੇ ਸਭ ਤੋਂ ਪਹਿਲਾਂ ਪਟਾਰੀ ਭੇਜੀ ਬਸਤਰ ਵਿੱਚ ਬੰਨ ਕੇ ਵੀ ਤੇਰੇ ਹਾਰ ਸ਼ਿੰਗਾਰ ਦਾ ਸਮਾਨ ਤੇ ਉਸ ਪਟਾਰੀ ਵਿੱਚ ਜ਼ਹਿਰੀਲਾ ਸੱਪ ਸੀ। ਮੀਰਾ ਨੇ ਸਾਈਂ ਦੇ ਪ੍ਰੇਮ ਵਿੱਚ ਇੰਨੀ ਕੁ ਮਗਨ ਹੋ ਗਈ ਉਸ ਸੱਪ ਨੂੰ ਫੁੱਲਾਂ ਦੀ ਮਾਲਾ ਜਾਣ ਕੇ ਗਲੇ ਵਿੱਚ ਪਾ ਲਿਆ ਪਰ ਸੱਪ ਨੇ ਜ਼ਹਿਰ ਦੰਦ ਨਹੀਂ ਮਾਰਿਆ। ਮੀਰਾ ਦੂਜੀ ਗੱਲ ਕਹਿੰਦੀ ਹੈ ਕਿ ਸ਼ਾਮ ਨੂੰ ਮੈਨੂੰ ਸੌਣ ਲੱਗਿਆ ਇਹਨਾਂ ਜ਼ਹਿਰ ਦਾ ਪਿਆਲਾ ਭੇਜਿਆ ਤੇ ਮੈਂ ਸਾਈਂ ਨੂੰ ਚੇਤੇ ਕਰਕੇ ਹੱਥ ਧੋ ਕੇ ਜਦੋਂ ਜ਼ਹਿਰ ਪੀਤਾ ਤੇ ਸਾਰੀ ਰਾਤ ਇੰਨੀ ਸੁਰਤ ਜੁੜੀ ਇੰਜ ਲੱਗਾ ਜਿਵੇਂ ਕਿਸੇ ਨੇ ਅੰਮ੍ਰਿਤ ਦਾ ਵਾਟਾ ਭੇਜ ਦਿੱਤਾ ਹੋਵੇ। ਮੀਰਾ ਨੇ ਤਿੰਨਾਂ ਸ਼ਬਦ ਕਿਹਾ, ਕਹਿਣ ਲੱਗੇ ਇੱਕ ਸ਼ਾਮ ਮੇਰੇ ਲਈ ਨਾ ਸੇਜ ਭੇਜੀ, ਉੱਤੋਂ ਬਸਤਰ ਚੰਗੇ ਸਨ ਵਿੱਚ ਸੂਲਾਂ ਸਨ ਤੇ ਸੂਲਾਂ ਦੀਆਂ ਨੋਕ ਉੱਤੇ ਜ਼ਹਿਰ ਦੀ ਪੁੱਟ ਚੜੀ ਸੀ, ਜਦੋਂ ਵਿਛਾ ਕੇ ਰਾਤ ਸੁੱਤੀ ਇੰਜ ਲੱਗਾ ਜਿਵੇਂ ਫੁੱਲਾਂ ਦੀ ਸੇਜ ਕਿਸੇ ਨੇ ਵਿਛਾਈ। ਉਹਨੇ ਸ਼ਬਦ ਆਪਣਾ ਬੜਾ ਸੋਹਣਾ ਵਰਤਿਆ, ਕਹਿਣ ਲੱਗੀ ਸਾਂਪ ਪਟਾਰਾ ਰਾਣਾ ਭੇਜਿਓ ਮੀਰਾ ਹੱਥ ਦਿਓ ਜਾਏ। ਪਹਿਲੀ ਪੰਕਤੀ ਉਹਦੀ, ਸਾਂਪ ਪਟਾਰਾ ਰਾਣਾ ਭੇਜਿਓ ਮੀਰਾ ਹੱਥ ਦਿਓ ਜਾਏ, ਨਹਾਏ ਧੋਏ ਮੀਰਾ ਦੇਖਣ ਲੱਗ ਗਈ ਸਾਲ ਗ੍ਰਾਮ ਗਈ ਪਾਏ। ਕਹਿੰਦੇ ਮੈਨੂੰ ਤੇ ਮੇਰਾ ਰੱਬ ਦਿਸਿਆ। ਫਿਰ ਕਹਿਣ ਲੱਗੇ ਜ਼ਹਿਰ ਪਿਆਲਾ ਰਾਣਾ ਭੇਜਿਓ ਮੀਰਾ ਹੱਥ ਦਿਓ ਜਾਏ, ਹੱਥ ਧੋਏ ਮੀਰਾ ਪੀਵਣ ਲਾਗੀ ਹੋਈ ਅਮਰ ਉਚਾਏ, ਸੂਲ ਸੇਜ ਰਾਣੇ ਨੇ ਭੇਜੀ ਦੀਜੋ ਮੀਰਾ ਸੁਲਾਏ, ਸਾਂਝ ਪਰੀ ਮੀਰਾ ਸੋਵਣ ਲਾਗੀ ਮਾਨੋ ਫੂਲ ਵਿਛਾਏ। ਅੱਗੇ ਉਹ ਕਹਿੰਦੇ ਨੇ ਕਿ ਮੀਰਾ ਕੇ ਪ੍ਰਭ ਗਿਰਧਰ ਨਾਗਰ ਰਾਖੈ ਵਿਘਨਾ ਢਾਏ, ਤੇ ਕਹਿਣ ਲੱਗੇ ਭਗਵਤ ਭਜਨ ਮੈਂ ਮਸਤ ਦੋਲਤੀ ਗਿਰਧਰ ਪੈ ਬਲ ਜਾਏ। ਉਹ ਆਪਣੇ ਸਾਈਂ ਦੇ ਪਿਆਰ ਵਿੱਚ ਇਹਨੂੰ ਮਸਤ, ਉਹਨੂੰ ਪਤਾ ਹੀ ਕੋਈ ਨੀ ਮੇਰੇ ਨਾਲ ਹੁੰਦਾ ਕੀ ਪਿਆ। ਸਰਦਾਰ ਕਪੂਰ ਸਿੰਘ ਲਿਖਦੇ ਨੇ ਉਹ ਗਈ ਮਥੁਰਾ ਬਿੰਦਰਾ ਬਨ, ਉੱਥੋਂ ਦਾ ਜਿਹੜਾ ਮੱਠ ਸੀ ਉਹਦਾ ਗੁਸਾਈ, ਉਹਦਾ ਨਾਮ ਸੀ ਮੱਠ ਦੇ ਸੰਚਾਲਕ ਦਾ ਆਗੂ ਦਾ ਜੀਵ ਗੁਸਾਈ। ਉਹਨੇ ਸੁਨੇਹਾ ਭੇਜਿਆ ਵੀ ਜਿਹੜਾ ਇੱਕ ਮੱਠ ਵਿੱਚ ਰਹਿੰਦਾ ਗੁਸਾਈ ਜੀਵ ਗੁਸਾਈ, ਉਹਨੂੰ ਕਹੋ ਵੀ ਮੀਰਾ ਆਈਏ ਮੈਂ ਇੱਥੇ ਕੁਝ ਦਿਨ ਠਹਿਰਨਾ। ਉਸ ਜੀਵ ਗੁਸਾਈ ਨੇ ਸੁਨੇਹਾ ਘੱਲਿਆ, ਕਹਿਣ ਲੱਗੇ ਉਹ ਕੁੜੀ ਨੂੰ ਕਹਿ ਦਿਓ ਇੱਥੇ ਜਨਾਨੀਆਂ ਲਈ ਇਸਤਰੀਆਂ ਲਈ ਕੋਈ ਥਾਂ ਨਹੀਂ, ਇੱਥੇ ਇਕੱਲੇ ਮਰਦ ਰਹਿੰਦੇ ਨੇ। ਜਦੋਂ ਮੀਰਾ ਨੂੰ ਕਿਹਾ ਵੀ ਉਸ ਮੱਠ ਵਿੱਚ ਕੇਲੇ ਮਰਦ ਨੇ ਕੇਵਲ ਮਰਦ ਰਹਿੰਦੇ ਨੇ ਇਸਤਰੀ ਕੋਈ ਨਹੀਂ, ਮੀਰਾ ਨੇ ਮੱਥੇ ਤੇ ਹੱਥ ਰੱਖ ਕੇ ਕਹਿਣ ਲੱਗੀ ਜਾ ਓਏ ਗੁਸਾਈ ਇਹਨਾਂ ਨੇੜੇ ਰਹਿ ਕੇ ਵਿੱਚ ਨਹੀਂ ਜਾਣਿਆ ਪ੍ਰੀਤਮ ਨੂੰ, ਮੈਂ ਤਾਂ ਸਮਝਦੀ ਸਾਂ ਕਿ ਬਿੰਦਰਾ ਬੰਦ ਵਿੱਚ ਕੇਵਲ ਇੱਕ ਹੀ ਮਰਦ ਹੈ ਕ੍ਰਿਸ਼ਨ, ਬਾਕੀ ਸਭ ਜੀਵ ਇਸਤਰੀਆਂ ਨੇ, ਅੱਜ ਪਤਾ ਲੱਗਾ ਕਿ ਹੋਰ ਵੀ ਮਰਦ ਤੇ ਰਹਿੰਦਾ। ਜਦੋਂ ਇਹ ਸੁਨੇਹਾ ਭੇਜਿਆ ਤੇ ਜੀਵ ਗੁਸਾਈ ਨੰਗੇ ਪੈਰੀ ਆਇਆ, ਕਹਿੰਦਾ ਮੈਂ ਉਹ ਕੁਝ ਨਹੀਂ ਜਾਣਿਆ ਜੋ ਕੁਝ ਤੂੰ ਜਾਣਦੇ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਅੱਜ ਕਹਿਣ ਲੱਗੇ ਪਿਆਰਿਓ ਮੰਗਰ ਮਾਹੇ ਸੁਹੰਦੀਆਂ ਹਰ ਕਿਰਸਨ ਬੈਠੜੀਆਂ। ਕਹਿੰਦੇ ਨੇ ਜਿਹੜੀਆਂ ਮੱਘਰ ਦੇ ਮਹੀਨੇ ਵਿੱਚ ਗੁਰਮੁਖ ਜੀਵ ਇਸਤਰੀਆਂ ਜਪਣ ਵਾਲੇ ਸੰਤ ਜਨ ਸਾਈਂ ਕੋਲ ਬੈਠੇ ਨੇ ਉਹ ਸਭ ਤੋਂ ਚੰਗੇ ਨੇ, ਸੁਹੰਦੀਆਂ ਸ਼ੋਭਾ ਵਾਲੇ ਨੇ, ਸੋਹਣੇ ਨੇ। ਤੇ ਮਹਾਰਾਜ ਉਹਨਾਂ ਦੀ ਸ਼ੋਭਾ ਬਾਰੇ ਕੋਈ ਸ਼ਬਦ ਕਹੋ, ਕਹਿਣ ਲੱਗੇ ਨੇ ਤਿਨਕੀ ਸ਼ੋਭਾ ਕਿਆ ਗਣੀ ਕੀ ਕਹਾਂ। ਕਹਿੰਦੇ ਕੁਝ ਤਾਂ ਕੁਝ ਕਹੋ, ਕਹਿਣ ਲੱਗੇ ਕੀ ਕਹਾਂ ਹਰ ਕਾ ਸੇਵਕ ਜੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ, ਕੀ ਕਹਾਂ ਉਹਦੇ ਬਾਰੇ ਉਹ ਉਹਦੇ ਵਰਗੇ, ਜੇ ਉਹ ਅਗੰਮ ਗੋਚਰੇ ਤੇ ਜਿਹੜਾ ਉਹਦਾ ਰੂਪ ਹੋ ਗਿਆ ਉਹਦੇ ਬਾਰੇ ਕੀ ਕਹਿ ਸਕਾਂ। ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਕਹਿੰਦੇ ਨੇ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਚਰਨਾਂ ਨਾਲ ਮੇਲ ਲਿਆ ਉਹਨਾਂ ਦੀ ਸ਼ੋਭਾ ਕੌਣ ਬਿਆਨ ਕਰੇਗਾ। ਮਹਾਰਾਜ ਜੀ ਇਹ ਕਿਰਪਾ ਕਿਵੇਂ ਹੋ ਗਈ ਉਹਨਾਂ ਤੇ? ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆਂ। ਕਹਿਣ ਲੱਗੇ ਸਾਧੂ ਸਹੇਲੀਆਂ ਗੁਰਮੁਖ ਜਪ ਜਨ ਜਿਹੜੇ ਜਪਣ ਵਾਲੇ ਨੇ ਉਹਨਾਂ ਦੀ ਸੰਗਤ ਤੋਂ ਬਿਨਾਂ ਕਦੀ ਵੀ ਪਤੀ ਦਾ ਪਿਆਰ ਨਹੀਂ। ਕਹਿਣ ਲੱਗੇ ਤਨ ਤੇ ਮਨ ਉਦੋਂ ਹੀ ਖਿੜ ਗਿਆ ਜਦੋਂ ਜਪਣ ਵਾਲਿਆਂ ਦੀ ਸੰਗਤ ਕੀਤੀ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆਂ। ਤੇ ਮਹਾਰਾਜ ਜੇ ਕੋਈ ਇਹ ਦਾਅਵਾ ਕਰਕੇ ਕਹਿ ਮੈਂ ਨੀ ਸਾਧ ਸੰਗਤ ਕਰਨੀ, ਮੈਂ ਨੀ ਜਪਣ ਵਾਲੇ ਕੋਲ ਜਾਣਾ, ਮੈਂ ਖੁਦ ਸਭ ਕੁਝ ਕਰ ਲੈਂਦਾ, ਸਾਹਿਬ ਕਹਿਣ ਲੱਗੇ ਫਿਰ ਕੀ ਕਹਿ ਸਕਦੇ ਹਾਂ? ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਕਹਿੰਦੇ ਉਹ ਇਕੱਲੇ ਰਹਿ ਗਏ ਤੇ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੰਤ ਕਾ ਦੁਖੀ ਛੁੱਟੈ ਅਕੇਲਾ ਜਿਉਂ ਬੁਵਾੜ ਤੇਲ ਤਿਲ ਖੇਤ ਮਾਹੇ ਦੁਖੇਲਾ। ਜਿਵੇਂ ਸੜਿਆ ਹੋਇਆ ਤਿਲ ਖੇਤ ਵਿੱਚ ਖਲੋ ਜਾਂਦਾ, ਨਾ ਮਾਲਕ ਲਿਜਾਂਦਾ ਨਾ ਕੋਈ, ਇਕੱਲਾ ਉੱਥੇ ਤੜਪਦਾ। ਤੇ ਕਹਿੰਦੇ ਇਸ ਤਰ੍ਹਾਂ ਜਿਹੜਾ ਰੱਬ ਦੀ ਨਿੰਦਿਆ ਕਰਨ ਵਾਲਾ ਸੰਤ ਦੀ ਨਿੰਦਿਆ ਕਰਨ ਵਾਲਾ ਇਕੱਲਾ ਰਹਿ ਜਾਂਦਾ, ਕੋਈ ਵੀ ਨਹੀਂ ਜੇ ਬਾਹ ਪਕੜਦਾ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਤੇ ਇਹ ਕੋਈ ਅੱਜ ਦੁੱਖ ਨਹੀਂ ਮਿਟਣਾ, ਤੇ ਦੁੱਖ ਨਾ ਕਬੂ ਉਤਰੇ, ਉਹਨਾਂ ਦਾ ਇਹ ਵਿਛੋੜੇ ਦਾ ਦੁੱਖ ਕਲਪਨਾ ਦਾ ਦੁੱਖ ਨਹੀਂ ਉਤਰਨਾ। ਸੇ ਜਮ ਕੈ ਵਸ ਪੜੀਆਂ, ਕਹਿਣਗੇ ਉਹ ਜੀਵ ਇਸਤਰੀਆਂ ਜਮਾਂ ਦੇ ਵਸ ਪੈ ਗਈਆਂ। ਤੇ ਸਤਿਗੁਰੂ ਫਿਰ ਅੱਗੇ ਬਚਨ ਕਰਦੇ ਨੇ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਨਿਤ ਖੜੀਆਂ ਦਾ ਮਤਲਬ ਕੀ? ਰਾਵਿਆ ਦਾ ਅਰਥ ਹੋ ਗਿਆ ਜਿਨ੍ਹਾਂ ਨੇ ਆਪਣੇ ਪਿਆਰੇ ਵਾਹਿਗੁਰੂ ਦੇ ਪਿਆਰ ਨੂੰ ਮਾਣਿਆ। ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੱਕ ਦਿਨ ਨਹੀਂ, ਉਹ ਰੋਜ਼ ਉਹਦੀ ਹਜ਼ੂਰੀ ਨੂੰ ਮਾਣਦੀਆਂ, ਰੋਜ਼ ਉਸ ਮਾਲਕ ਦੇ ਚਰਨਾਂ ਵਿੱਚ ਜੁੜਦੇ ਨੇ, ਰੋਜ਼ ਉਹਦੇ ਚਰਨਾਂ ਵਿੱਚ ਜੁੜ ਕੇ ਉਹਦੀ ਰਹਿਮਤ ਲੈਂਦੇ ਨੇ। ਸੇ ਦਿਸਣ ਨਿਤ ਖੜੀਆਂ, ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ। ਕਹਿੰਦੇ ਨੇ ਉਹਨਾਂ ਦੇ ਗਲੇ ਦਾ ਸ਼ਿੰਗਾਰ ਵਾਹਿਗੁਰੂ ਦਾ ਕੀਮਤੀ ਨਾਮ ਹੀਰਾ ਰਤਨ ਮਾਣਕ ਉਹਨਾਂ ਦੇ ਗਲੇ ਦਾ ਸ਼ਿੰਗਾਰ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਨਾ ਇੱਕ ਬਚਨ ਕਿਹਾ ਸਾ ਰਾਗ ਵਿੱਚ, ਕਹਿੰਦੇ ਨੇ ਜੇ ਤੂੰ ਵੀ ਗਲੇ ਦਾ ਸ਼ਿੰਗਾਰ ਬਣਾਉਣਾ ਫਿਰ ਇੱਕ ਕੰਮ ਕਰੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਜੇ ਸੁਹਾਗਣ ਬੰਨਈ ਤੇ ਗੁਰੂ ਦੇ ਸ਼ਬਦ ਨਾਲ ਜੁੜ ਜੀ, ਜਿਸ ਗੁਰੂ ਦੇ ਸ਼ਬਦ ਨੂੰ ਗੁਰੂ ਨੇ ਅੱਖ ਚਮਕਣ ਜਿਤਨਾ ਸਮਾਂ ਵੀ ਕਦੀ ਹਿਰਦੇ ਤੋਂ ਦੂਰ ਨਹੀਂ ਸੀ ਕੀਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰ ਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਹ ਰਹਾਰੀ ਰੇ। ਉਹਦੇ ਤੇ ਗਲੇ ਦਾ ਸ਼ਿੰਗਾਰ ਹੀ ਸ਼ਬਦ ਬਣ ਜਾਂਦਾ। ਸਾਹਿਬ ਕਹਿਣ ਲੱਗੇ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆਂ, ਨਾਨਕ ਬਾਛੈ ਧੂੜ ਤਿੰਨ ਜਿੱਥੋਂ ਵਿਚਾਰ ਆਰੰਭ ਕੀਤੀ ਸੀ। ਧੂੜ ਤਿੰਨਾ ਕੀ ਜੇ ਮਿਲੇ ਜੀ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕਾ, ਜਿਹੜੇ ਰੰਗੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਹੀ ਦੇ ਦੇ। ਨਾਨਕ ਬਾਛੈ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆਂ। ਤੇ ਸਤਿਗੁਰੂ ਫਿਰ ਸਾਨੂੰ ਦੱਸੋ ਜਿਹੜੇ ਸੀ ਤੁਰੇ ਨਹੀਂ ਅਜੇ, ਕਹਿਣ ਲੱਗੇ ਤੁਸੀਂ ਇੱਕ ਕੰਮ ਕਰੋ, ਮੰਗਰ ਪ੍ਰਭ ਆਰਾਧਨਾ ਬਹੁਨਾ ਜਗ ਮੜੀਆਂ। ਕਹਿਣ ਲੱਗੇ ਮੱਘਰ ਦੇ ਮਹੀਨੇ ਵਿੱਚ ਨਾ ਸਾਈ ਨੂੰ ਆਰਾਧਿਆ ਕਰ, ਜਨਮ ਤੇ ਮਰਨ ਦੇ ਦੁੱਖ ਤੋਂ ਬਚ ਜਾਏਗਾ। ਸਤਿਗੁਰੂ ਕਿਰਪਾ ਕਰੇ ਕਿਤੇ ਕਾਮਣ ਬਣ ਕੇ ਕੰਤ ਨੂੰ ਰਿਝਾਉਣ ਦੀ ਜਾਚ ਆ ਜਾਏ, ਜਿਵੇਂ ਗੁਰੂ ਅਮਰਦਾਸ ਕਹਿੰਦੇ ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਜਿਵੇਂ ਸਾਹਿਬ ਕਹਿੰਦੇ ਨੇ ਫਿਰ ਜਦੋਂ ਘਰ ਆ ਗਿਆ, ਹੁਣ ਕਦੀ ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਚਨ, ਕਹਿਣ ਲੱਗੇ ਜੇ ਤੂੰ ਵੱਤੇ ਅੰਗਣੇ ਹਬ ਧਰਤ ਸੁਹਾਵੀ ਹੋਏ, ਸਾਰੇ ਸਰੀਰ ਦੀ ਧਰਤੀ ਸ਼ੋਭਾ ਵਾਲੀ ਏ, ਪਰ ਸਾਈਆਂ ਹਿਕਸ ਕੰਤੇ ਬਾਹਰੀ, ਮੇਰੀ ਮੈਂਡੀ ਬਾਤ ਨਾ ਪੁੱਛੇ ਕੋਈ, ਜੇ ਤੂੰ ਨਹੀਂ ਤੇ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਰੋ ਕਿਰਪਾ, ਜੋ ਕਹਿੰਦੇ ਹਾਂ ਜ਼ਿੰਦਗੀ ਵਿੱਚ ਰਹਿਮਤ ਕਰ, ਆਪਣੀ ਕਿਰਪਾ ਕਰਕੇ ਤਿਣਕਾ ਮਾਤਰ ਮਾਨਣ ਦੀ ਸੋਝ ਬਖਸ਼ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।